ना जाचे भाई किन्नु जोड़ी जा 593-6175.
And now, news takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਮੈਂ ਇੱਕ ਵਾਰ ਫਿਰ ਦੱਸ ਦਵਾਂ ਨਿਊਜ਼ ਟੇਕ ਅਵੇ ਸੈਗਮੈਂਟ 'ਚ ਅੱਜ ਵਾਸੂ ਕੁਮਾਰ ਜੀ ਆਪਣੇ ਕਿਸੇ ਨਿੱਜੀ ਰੁਝੇਵੇਂ ਕਰਕੇ ਸ਼ਾਮਿਲ ਨਹੀਂ ਹੋ ਪਾਉਣਗੇ ਪਰ ਅੱਜ ਸ਼ਾਮ ਵਾਲਾ ਸ਼ੋਅ ਉਹ ਸ਼ਾਮੀ 7 to 9 ਤੱਕ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਗੇ ਉਦੋਂ ਸਟੂਡੀਓ 'ਚ ਆਉਣਗੇ ਪਰ ਅੱਜ ਸਵੇਰੇ ਸ਼ਾਮਿਲ ਨਹੀਂ ਹੋ ਪਾਉਣਗੇ ਪਰ ਖਬਰਾਂ ਦਾ ਸਿਲਸਿਲਾ ਆਪਾਂ ਅੱਗੇ ਜ਼ਰੂਰ ਚੱਲਦਾ ਰੱਖਾਂਗੇ ਜੀ ਕੱਲ੍ਹ ਇੱਕ ਜਿਹੜੀ ਖਬਰ ਸਾਂਝੀ ਕੀਤੀ ਗਈ ਜਿਹੜੀ ਪੀਲ ਰੀਜਨਲ ਪੁਲਿਸ ਵਾਲੇ ਪਾਸਿਓਂ ਇਹ ਖਬਰ ਆਉਂਦੀ ਆ ਕਿ 17 ਜਣਿਆਂ ਨੂੰ ਐਕਸਟੋਰਸ਼ਨ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ 100 ਤੋਂ ਵੀ ਵੱਧ ਚਾਰਜਿਸ ਉਹਨਾਂ ਦੇ ਉੱਪਰ ਲੱਗੇ ਨੇ ਇਹ ਜਿਹੜਾ ਐਕਸਟੋਰਸ਼ਨ ਨੈਟਵਰਕ ਜਿਹਦਾ ਕੱਲ੍ਹ ਪਰਦਾਫਾਸ਼ ਕੀਤਾ ਗਿਆ ਇਹਦੇ ਬਾਰੇ ਇਹ ਦੱਸਿਆ ਗਿਆ ਹੁਣ ਕਿ ਜਿਹੜੇ 17 ਪੰਜਾਬੀ ਨੌਜਵਾਨ ਨੇ ਇਹਨਾਂ ਦੇ ਵਿੱਚੋਂ ਬਹੁਤੇ ਇੰਡੀਆ ਤੋਂ ਸਟੂਡੈਂਟ ਵੀਜ਼ਾ 'ਤੇ ਜਾਂ ਟੈਂਪਰੇਰੀ ਵਰਕ ਪਰਮਿਟ 'ਤੇ ਕੈਨੇਡਾ ਆਏ ਹੋਏ ਸੀ ਇਹਨਾਂ ਦਾ ਸੰਬੰਧ ਇੱਕ ਗੈਂਗ ਹੈ ਜਿਹਦਾ ਨਾਮ ਫੋਰ ਬ੍ਰਦਰਸ ਗੈਂਗ ਦੱਸਿਆ ਗਿਆ ਅਤੇ ਇਹ ਵੀ ਹੁਣ ਦੱਸਿਆ ਜਾ ਰਿਹਾ ਵੀ ਇਸ ਫੋਰ ਬ੍ਰਦਰਸ ਗੈਂਗ ਦਾ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਗੱਲ ਤਾਂ ਕੱਲ੍ਹ ਹੀ ਦੱਸ ਦਿੱਤੀ ਗਈ ਸੀ ਕਿ ਇਹਨਾਂ ਵਿਅਕਤੀਆਂ ਵੱਲੋਂ ਸਾਊਥ ਏਸ਼ੀਅਨ ਭਾਈਚਾਰੇ ਨਾਲ ਸੰਬੰਧਿਤ ਕੁਝ ਬਿਜ਼ਨਸ ਓਨਰਸ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਅਤੇ ਜਿਹੜੀ ਇਨਵੈਸਟੀਗੇਸ਼ਨ ਆ ਇਹਨਾਂ ਇਸ ਪੂਰੀ ਗੱਲ ਨਾਲ ਸੰਬੰਧਿਤ ਇਹ ਦਸੰਬਰ 2025 ਤੋਂ ਚੱਲ ਰਹੀ ਸੀ ਸੋ ਤਕਰੀਬਨ 6 ਮਹੀਨੇ ਪਹਿਲਾਂ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਸੀ ਜਿਹਦੇ ਵਿੱਚ ਸਰੀ ਪੁਲਿਸ ਸਰਵਿਸ ਨੇ ਵੀ ਇੰਟੈਲੀਜੈਂਸ ਇਨਪੁੱਟ ਦਿੱਤਾ ਆ 17 ਜਣਿਆਂ ਦੇ ਵਿੱਚੋਂ 2 ਜਣੇ ਅਜਿਹੇ ਨੇ ਜਿਹੜੇ ਸਰੀ ਨਾਲ ਸੰਬੰਧਿਤ ਨੇ ਅਤੇ ਇੱਕ ਅਮਰੀਕਾ ਦੇ ਵੀ ਕੁਝ ਵਿਅਕਤੀ ਨੇ ਜ਼ਿਆਦਾਤਰ ਬਰੈਂਪਟਨ ਦੇ ਨੇ ਅਤੇ ਇਸ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ ਪੀਲ ਰੀਜਨਲ ਪੁਲਿਸ ਤੋਂ ਇਲਾਵਾ ਜਿਹੜੀ ਉੱਥੇ ਓਨਟੈਰੀਓ ਦੀ ਪ੍ਰੋਵਿੰਸ਼ਲ ਪੁਲਿਸ ਆ ਜਾਂ ਫਿਰ ਜਿਹੜੀ ਇੱਥੇ ਆਪਣੀ ਸਰੀ ਪੁਲਿਸ ਸਰਵਿਸ ਆ ਜਾਂ ਈਵਨ ਅਮਰੀਕਾ ਦੇ ਵਿੱਚ ਐਫ ਬੀ ਆਈ ਆ ਸਾਰਿਆਂ ਵੱਲੋਂ ਇਹਦੇ ਵਿੱਚ ਯੋਗਦਾਨ ਪਾਇਆ ਗਿਆ ਕਈ ਸੀ ਬੀ ਐੱਸ ਏ ਨੇ ਵੀ ਇਹਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਕੰਮ ਕੀਤਾ ਕੰਜ਼ਰਵੇਟਿਵ ਪਾਰਟੀ ਵੱਲੋਂ ਆਫਕੋਰਸ ਜਿਹੜੀ ਇਸ ਪੂਰੀ ਕਾਰਵਾਈ ਦੀ ਕਾਫੀ ਸ਼ਲਾਘਾ ਕੀਤੀ ਗਈ ਆ ਅਤੇ ਉਹਨਾਂ ਨੇ ਇਹ ਕਿਹਾ ਕਿ ਇੰਟਰਨੈਸ਼ਨਲ ਕ੍ਰਾਈਮ ਨਾਲ ਜੁੜੇ ਇਸ ਗੈਂਗਸਟਰਿਜ਼ਮ ਨੂੰ ਖਤਮ ਕਰਨਾ ਇਕੱਲੀ ਪੁਲਿਸ ਦੇ ਵੱਸ ਦੀ ਗੱਲ ਨਹੀਂ ਆ ਅਤੇ ਲਿਬਰਲ ਸਰਕਾਰ ਨੂੰ ਐਕਸਟੋਰਸ਼ਨਿਸਟਸ ਲਈ ਬਚਣ ਵਾਸਤੇ ਜਿਹੜੇ ਛੱਡੇ ਗਏ ਸਾਰੇ ਰਸਤੇ ਨੇ ਉਹ ਬੰਦ ਕੀਤੇ ਕਰਨੇ ਚਾਹੀਦੇ ਨੇ ਔਰਗਨਾਈਜ਼ਡ ਕ੍ਰਾਈਮ ਅਤੇ ਗੈਰ ਕਾਨੂੰਨੀ ਹਥਿਆਰਾਂ ਨਾਲ ਸੰਬੰਧਿਤ ਜਿੰਨਾ ਵੀ ਐਕਸਟੋਰਸ਼ਨ ਦੇ ਮਾਮਲੇ ਨੇ ਕੰਜ਼ਰਵੇਟਿਵ ਦੀ ਮੰਗ ਤਾਂ ਇਹ ਆ ਵੀ ਇਹਦੇ ਲਈ ਘੱਟੋ ਘੱਟ 10 ਦੀ ਸਜ਼ਾ ਲਾਜ਼ਮੀ ਕੀਤੀ ਜਾਵੇ ਅਤੇ ਨਾਲ ਹੀ ਕੰਜ਼ਰਵੇਟਿਵਸ ਵੱਲੋਂ ਆਪਣਾ ਉਹੀ ਸੁਨੇਹਾ ਇੱਕ ਵਾਰ ਫਿਰ ਤੋਂ ਰੀਇਨਫੋਰਸ ਕੀਤਾ ਜਾ ਰਿਹਾ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੇ ਕ੍ਰਿਮੀਨਲ ਨਾਲ ਕੈਨੇਡੀਅਨਸ ਦਾ ਵਾਹ ਪੈਂਦਾ ਤਾਂ ਕੈਨੇਡਾ ਦੇ ਵਿੱਚ ਸਟੈਂਡ ਔਨ ਗਾਰਡ ਜਾਂ ਸਟੈਂਡ ਯੂਅਰ ਗਰਾਊਂਡ ਜਿਹੜੇ ਕਾਨੂੰਨ ਨੇ ਉਹ ਪਾਸ ਕੀਤੇ ਜਾਣ ਸੋ ਦੈਟ ਕਿਸੇ ਇਸ ਤਰ੍ਹਾਂ ਦੇ ਹਮਲਾਵਰ ਦਾ ਮੁਕਾਬਲਾ ਕਰਨ ਲਈ ਉਹਦੇ ਉੱਪਰ ਜਵਾਬੀ ਕਾਰਵਾਈ ਵੀ ਕੀਤੀ ਜਾ ਸਕੇ ਵੀ ਜਿਹੜੇ ਸਾਡੇ ਸੈਲਫ ਡਿਫੈਂਸ ਲਾਜ਼ ਨੇ ਸੈਲਫ ਡਿਫੈਂਸ ਲਾਜ਼ ਇਸ ਵੇਲੇ ਕੋਈ ਬਹੁਤੇ ਇੰਨੇ ਪੁਖਤਾ ਨਹੀਂ ਜਿਹਦੇ ਵਿੱਚ ਕਿ ਕਿਉਂਕਿ ਉਹਦੇ ਵਿੱਚ ਰੀਜ਼ਨੇਬਲ ਫੋਰਸ ਦੀ ਗੱਲ ਆ ਅਸੀਂ ਪਹਿਲਾਂ ਵੀ ਗੱਲ ਕੀਤੀ ਨਾ ਕਿੰਨੀ ਵਾਰੀ ਇਹ ਕਿ ਸੈਲਫ ਡਿਫੈਂਸ ਦੇ ਵਿੱਚ ਆਮ ਤੌਰ 'ਤੇ ਉਹਦੀ ਪਰਖ ਕਿਵੇਂ ਕੀਤੀ ਜਾਂਦੀ ਆ ਕਿ ਜਿਹੜੇ ਵਿਅਕਤੀ ਨੇ ਤੁਹਾਡੇ 'ਤੇ ਹਮਲਾ ਕੀਤਾ ਤੁਸੀਂ ਉਸ ਹਮਲੇ ਤੋਂ ਆਪਣੀ ਰਾਖੀ ਕਰਨ ਦੇ ਲਈ ਕੀ ਰੀਜ਼ਨੇਬਲ ਫੋਰਸ ਵਰਤੀ ਸੋ ਤਾਂਹੀਓ ਚੱਕਰ ਇਹ ਪੈਂਦਾ ਕਿ ਜਦੋਂ ਕੋਈ ਬੰਦਾ ਕਿਸੇ ਨੂੰ ਧਮਕੀ ਦਿੰਦਾ ਕਿ ਮੈਂ ਤੇਰਾ ਕੋਈ ਨੁਕਸਾਨ ਕਰਦਾ ਮੈਂ ਆਇਆ ਬਸ ਹੁਣੇ ਅਤੇ ਜੇ ਧਮਕੀ ਜਿਹਨੂੰ ਮਿਲ ਰਹੀ ਹੁੰਦੀ ਹੈ ਉਹ ਉਹਦਾ ਫੈਂਟਾ ਚਾੜ ਦੇਵੇ ਕੁੱਟ ਦੇਵੇ ਜਾਂ ਕੁਛ ਵੀ ਹੋਰ ਅੱਗੇ ਕਾਰਵਾਈ ਕਰ ਦੇਵੇ ਤਾਂ ਚਾਰਜਿਸ ਵਿਕਟਮ ਦੇ ਉੱਪਰ ਲੱਗ ਜਾਂਦੇ ਆ ਵਿਕਟਮ ਐਜ ਇਨ ਜਿਹਨੂੰ ਕਿ ਧਮਕੀ ਦਿੱਤੀ ਗਈ ਸੀ ਤੁਹਾਨੂੰ ਯਾਦ ਹੋਣਾ ਮੈਂ ਮਲਟੀਪਲ ਟਾਈਮਸ ਇਸ ਕੇਸ ਦਾ ਹਵਾਲਾ ਪਿਛਲੇ ਸਾਲਾਂ 'ਚ ਦੇ ਚੁੱਕਿਆ ਓਨਟੈਰੀਓ ਦੇ ਇੱਕ ਕਨਵੀਨੀਅੰਸ ਸਟੋਰ ਦੇ ਵਿੱਚ ਇੱਕ ਮੁੰਡਾ ਕੰਮ ਕਰਦਾ ਸੀ ਪੰਜਾਬੀ ਮੁੰਡਾ ਸੀ ਉਹ ਵੀ ਇੱਕ ਲੁਟੇਰਾ ਸਟੋਰ ਦੇ ਵਿੱਚ ਆਉਂਦਾ ਅਤੇ ਜਾਂਦਾ ਜਾਂਦਾ ਉਹਨੂੰ ਧਮਕੀ ਦਿੰਦਾ ਕਿ ਮੈਂ ਆ ਕੇ ਤੈਨੂੰ ਦੇਖਦਾ ਹੁਣ ਮੈਂ ਵਾਪਸ ਆਇਆ ਅਤੇ ਮੈਂ ਤੈਨੂੰ ਫਿਰ ਮੈਂ ਤੈਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਉਹਨੂੰ ਜਿਹੜਾ ਇਸ ਸਟੋਰ ਦੇ ਵਿੱਚ ਕੰਮ ਕਰਨ ਵਾਲਾ ਮੁੰਡਾ ਸੀ ਉਹਦੇ ਪਿੱਛੇ ਪਿੱਛੇ ਜਾਂਦਾ ਅਤੇ ਬੇਸਬਾਲ ਬੈਟ ਨਾਲ ਉਹਦਾ ਕੁਟਾਪਾ ਚਾੜ ਦਿੰਦਾ ਜਿਹੜਾ ਇਹ ਸਟੋਰ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਸੀ ਚਾਰਜਿਸ ਇਹਦੇ ਉੱਪਰ ਲੱਗੇ ਅਤੇ ਫਿਰ ਗੱਲ ਇਹ ਕਰ ਦਿੱਤੀ ਜਾਂਦੀ ਆ ਕਿ ਨਹੀਂ ਜੀ ਨਹੀਂ ਕੋਈ ਨਹੀਂ ਜੇ ਚਾਰਜਿਸ ਲੱਗ ਗਏ ਫਿਰ ਕਾਨੂੰਨ ਦੇਖੇਗਾ ਅਦਾਲਤ ਦੇ ਵਿੱਚ ਜਾ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਏਗਾ ਪਰ ਜਿਹੜੇ ਬੰਦੇ 'ਤੇ ਚਾਰਜਿਸ ਲੱਗ ਜਾਂਦੇ ਆ ਵਕੀਲ ਉਹਨੂੰ ਕਰਨਾ ਪੈਂਦਾ ਅਤੇ ਫਿਰ ਜਿਹੜੀ ਉਹ ਅਦਾਲਤ ਦੀ ਕੋਸਟ ਆ ਉਹ ਤਾਂ ਆਪਣੀ ਇਨੋਸੈਂਸ ਪ੍ਰੂਵ ਕਰਨ ਲਈ ਹਜ਼ਾਰਾਂ ਡਾਲਰਾਂ ਦੇ ਥੱਲੇ ਆ ਜਾਂਦਾ ਬੰਦਾ ਅਤੇ ਜਿਹੜਾ ਬੰਦਾ ਇੱਥੇ ਹੋਵੇ ਹੀ ਟੈਂਪਰੇਰੀ ਵੀਜ਼ਾ 'ਤੇ ਸਟੂਡੈਂਟ ਵੀਜ਼ਾ 'ਤੇ ਆ ਵਰਕ ਪਰਮਿਟ 'ਤੇ ਆ ਜੇ ਉਹਦੇ ਉੱਪਰ ਇੱਦਾਂ ਦੇ ਚਾਰਜਿਸ ਲੱਗ ਜਾਣ ਈਵਨ ਕਿਸੇ ਵੀ ਵਿਅਕਤੀ ਉੱਪਰ ਭਾਵੇਂ ਇੱਥੇ ਉਹ ਪੀ ਆਰ ਜਾਂ ਸਿਟੀਜ਼ਨ ਹੀ ਕਿਉਂ ਨਾ ਹੋਵੇ ਜਿਹੜਾ ਆਪਣੀ ਰਾਖੀ ਕਰਦਾ ਹੋਇਆ ਸਿਰਫ ਇਸ ਕਰਕੇ ਕਾਨੂੰਨੀ ਦਾਇਰੇ ਦੇ ਵਿੱਚ ਫਸ ਗਿਆ ਕਿ ਜੀ ਜਿਹੜੀ ਤੁਸੀਂ ਜਵਾਬੀ ਕਾਰਵਾਈ ਦੇ ਵਿੱਚ ਫੋਰਸ ਇਸਤੇਮਾਲ ਕੀਤੀ ਉਹ ਰੀਜ਼ਨੇਬਲ ਫੋਰਸ ਨਹੀਂ ਸੀ, ਅਤੇ ਫਿਰ ਆਪਣੇ ਆਪ ਨੂੰ ਇਨੋਸੈਂਟ ਸਾਬਤ ਕਰਨ ਲਈ ਤੁਸੀਂ ਹਜ਼ਾਰਾਂ ਡਾਲਰ ਖਰਚ ਕੇ ਵਕੀਲ ਹਾਇਰ ਕਰਕੇ ਆਪਣਾ ਕੇਸ ਅਦਾਲਤ 'ਚ ਡਿਫੈਂਡ ਕਰਦੇ ਹੋ, ਤਾਂ ਇਹ ਬਹੁਤ ਵੱਡੀ ਖਾਮੀ ਹੈ ਲਾਅ ਦੀ। ਅਤੇ ਕੰਜ਼ਰਵੇਟਿਵਸ ਦਾ ਕਹਿਣਾ ਕਿ ਇਹਨੂੰ ਦਰੁਸਤ ਕਰਨ ਵਾਸਤੇ ਜਿਹੜਾ ਸਟੈਂਡ ਯੂਅਰ ਗਰਾਊਂਡ ਲਾਅ ਹੈ ਵੀ ਜੇ ਕੋਈ ਤੁਹਾਡੀ ਪ੍ਰਾਈਵੇਸੀ ਬਰੀਚ ਕਰਦਾ, ਐਜ਼ ਇਨ ਜੇ ਕੋਈ ਤੁਹਾਡੀ ਟੈਰੀਟਰੀ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਜ਼ਬਰੀ ਐਂਟਰ ਹੁੰਦਾ, ਤਾਂ ਫਿਰ ਉਹਦੇ ਖਿਲਾਫ਼ ਕੋਈ ਵੀ ਕਾਰਵਾਈ ਜੇ ਕਰ ਦਿੱਤੀ ਜਾਵੇ ਤਾਂ ਉਹਦੇ ਵਿੱਚ ਕੋਈ ਵਧੀਕੀ ਨਹੀਂ ਆ। ਕਿਉਂਕਿ ਹਾਲ ਦੀ ਘੜੀ ਕਾਨੂੰਨ ਇਹ ਕਹਿੰਦਾ ਕਿ ਸਾਹਮਣੇ ਵਾਲਾ ਤਾਂ ਤੁਹਾਨੂੰ ਧਮਕੀ ਦੇ ਰਿਹਾ ਸੀ ਨਾ, ਉਹ ਤਾਂ ਕਹਿ ਹੀ ਰਿਹਾ ਸੀ, ਉਹਨੇ ਕਿਹੜਾ ਤੁਹਾਡੇ 'ਤੇ ਹਮਲਾ ਕਰਤਾ ਸੀ। ਜੇ ਹਮਲਾ ਕਰਤਾ ਉਸ ਤੋਂ ਬਾਅਦ ਤਾਂ ਹੋ ਸਕਦਾ ਅਗਲਾ ਹਮਲਾ ਹੀ ਐਡਾ ਕਰ ਦੇਵੇ ਵੀ ਤੁਸੀਂ ਕੁਛ ਕਰਨ ਜੋਗੇ ਨਾ ਰਹੋ। ਸੋ ਇੱਦਾਂ ਦੀ ਇਹ ਪ੍ਰੋਬਲਮ ਹੈਗੀ ਆ। ਸੋ ਉਹਦੇ ਨਾਲ ਸੰਬੰਧਿਤ ਜਿਹੜੀ ਕੰਜ਼ਰਵੇਟਿਵਸ ਵੱਲੋਂ ਵੀ ਜਿਹੜੀ ਮੰਗ ਆ ਉਹ ਕੀਤੀ ਜਾਂਦੀ ਆ ਵੀ ਸਟੈਂਡ ਔਨ ਗਾਰਡ ਜਾਂ ਸਟੈਂਡ ਯੂਅਰ ਗਰਾਊਂਡ ਲਾਅਜ਼, ਜਿਵੇਂ ਅਮਰੀਕਾ 'ਚ ਹੈਗੇ ਨੇ ਉਸੇ ਤਰ੍ਹਾਂ ਦੇ ਲਾਅਜ਼ ਇੱਥੇ ਕੈਨੇਡਾ ਦੇ ਵਿੱਚ ਵੀ ਹੋਣੇ ਚਾਹੀਦੇ ਨੇ। ਵਟਸਐਪ 'ਤੇ ਤੁਹਾਡੇ ਕਈ ਮੈਸੇਜਿਸ ਆ ਰਹੇ ਨੇ। ਅੱਛਾ ਹਾਂ, ਇੱਕ ਇਹ ਸੁਨੇਹਾ ਕਹਿੰਦੇ ਉਨਾ ਟਾਈਮ ਵੀਜ਼ਾ ਨਹੀਂ ਐਕਸਟੈਂਡ ਹੁੰਦਾ, ਸੋ ਜੇ ਕਿਸੇ ਦੇ ਉੱਪਰ ਚਾਰਜਿਸ ਲੱਗੇ ਆ ਉਹਨਾਂ ਦਾ ਵੀਜ਼ਾ ਵੀ ਨਹੀਂ ਐਕਸਟੈਂਡ ਹੋਣਾ। ਅਤੇ ਜਿਹੜੀ ਤੁਹਾਨੂੰ ਅਦਾਲਤੀ ਕਾਰਵਾਈ ਦੇ ਵਿੱਚ ਜਿਹੜੇ ਪੈਸੇ ਖਰਚਣੇ ਪੈਣੇ ਨੇ ਉਹ ਲੈ ਦੇ, ਕਈ ਜਿੰਨੀ ਦੇਰ ਤੱਕ ਚਾਰਜਿਸ, ਜੇ ਕੋਈ ਮੰਨ ਲਓ ਸਟੂਡੈਂਟ ਵੀਜ਼ਾ 'ਤੇ ਆ, ਟੈਂਪਰੇਰੀ ਵਰਕ ਪਰਮਿਟ 'ਤੇ ਆ, ਅਗਲਾ ਬਿਲਕੁਲ ਆਪਣੇ ਸਹੀ ਤਰੀਕੇ ਨਾਲ ਕੰਮ ਕਰ ਰਿਹਾ, ਜਦੋਂ ਉਹਦੇ ਉੱਪਰ ਹਮਲਾ ਕੀਤਾ ਜਾਂਦਾ, ਜੇ ਉਹ ਜਵਾਬੀ ਕਾਰਵਾਈ ਕਰ ਦੇਵੇ ਉਹਦਾ ਵੀਜ਼ਾ ਨਹੀਂ ਐਕਸਟੈਂਡ ਹੋਣਾ। ਅਤੇ ਯਾ ਸੋ ਇਹ ਕਾਫੀ ਜਿਹੜੀਆਂ ਕੰਸਰਨਸ ਇਸ ਵੇਲੇ ਆਪਣੇ, ਜਿਹੜਾ ਦੇਖੋ ਲਾਅ ਸੀ ਨਾ ਕੈਨੇਡਾ ਦਾ, ਇਹ ਬਣਿਆ ਤਾਂ ਇਸ ਵਾਸਤੇ ਸੀ ਕਿ ਇੱਥੇ ਦਿਆਨਤਦਾਰੀ ਵਾਲਾ ਮੁਲਕ ਸੀ ਇਹ, ਕਿ ਕੋਈ ਨਹੀਂ ਸੀ ਨਾ ਸੁਧਾਰ ਦੇ ਵਿੱਚ ਬਿਲੀਵ ਕਰਨ ਵਾਲਾ ਸਿਸਟਮ। ਪਰ ਹੁਣ ਸਾਡੇ ਕੋਲ ਇਸੇ ਸਿਸਟਮ ਦੇ ਵਿੱਚ ਕਈ ਬੰਦੇ ਅਜਿਹੇ ਨੇ ਜਿਹੜੇ ਕਿ ਲੱਗਦਾ ਨਹੀਂ ਵੀ ਕਦੀ ਸੁਧਰ ਸਕਦੇ ਨੇ, ਅਤੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਦੇ ਵਿੱਚ ਬਹੁਤ ਸਾਰੇ ਇਨੋਸੈਂਟ ਲੋਕਾਂ ਦਾ ਨੁਕਸਾਨ ਹੋ ਜਾਂਦਾ। ਐਗਜ਼ਾਮਪਲ ਉਹਦੀਆਂ ਕਈ ਨੇ ਸਾਡੇ ਸਾਹਮਣੇ। ਸੋ ਇੱਕ ਤਾਂ ਇਹ ਗੱਲ ਹੈ ਜਿਹੜੀ ਕਿ ਇੱਕ ਅਪਡੇਟ ਸੀ ਕੱਲ੍ਹ ਵਾਲੀ ਖਬਰ ਦੇ ਵਿੱਚ। ਇੱਕ ਹੋਰ ਜਿਹੜੀ ਗੱਲ ਆ ਕਿ ਇਸ ਵੇਲੇ ਇੰਡੀਆ ਤੋਂ ਜਿਹੜੀ ਟ੍ਰੇਡ ਡੈਲੀਗੇਸ਼ਨ ਆਈ ਹੋਈ ਹੈ ਕੈਨੇਡਾ 'ਚ, ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਹ ਸੰਕੇਤ ਦਿੱਤੇ ਨੇ ਕਿ ਕੈਨੇਡਾ ਅਤੇ ਇੰਡੀਆ ਦੇ ਵਿਚਕਾਰ ਜਿਹੜਾ ਇੱਕ ਫ੍ਰੀ ਟ੍ਰੇਡ ਅਗਰੀਮੈਂਟ ਨੂੰ ਲੈ ਕੇ ਜੋ ਨੈਗੋਸੀਏਸ਼ਨਸ ਚੱਲ ਰਹੀਆਂ ਨੇ, ਕੰਪ੍ਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਅਗਰੀਮੈਂਟ, ਕਿ ਉਹਨੂੰ ਤੇਜ਼ੀ ਨਾਲ, ਉਹਨੂੰ ਐਕਸਪੀਡਾਈਟਿਡ ਤਰੀਕੇ ਨਾਲ ਅੱਗੇ ਵਧਾਉਣ ਦੇ ਸੰਕੇਤ ਮਾਰਕ ਕਾਰਨੀ ਵੱਲੋਂ ਦਿੱਤੇ ਗਏ ਨੇ। ਉਹਨਾਂ ਨੇ ਇਹ ਆਖਿਆ ਵੀ ਜਦੋਂ ਇਹ ਡੀਲ ਹੋ ਗਈ ਇੰਡੀਆ ਅਤੇ ਕੈਨੇਡਾ ਵਿਚਕਾਰ, ਫ੍ਰੀ ਟ੍ਰੇਡ ਅਗਰੀਮੈਂਟ ਹੋ ਜਾਂਦਾ ਜਦੋਂ, ਦ ਕੰਪ੍ਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਅਗਰੀਮੈਂਟ, ਇਹ ਕੈਨੇਡੀਅਨ ਵਰਕਰਸ ਵਾਸਤੇ ਅਤੇ ਕੈਨੇਡੀਅਨ ਬਿਜ਼ਨਸਿਸ ਵਾਸਤੇ ਇੱਕ ਗੇਮ ਚੇਂਜਰ ਅਗਰੀਮੈਂਟ ਸਾਬਤ ਹੋਏਗਾ। ਅਤੇ ਜਿਹੜਾ ਇਹ ਬਿਆਨ ਹੈ ਪ੍ਰਧਾਨ ਮੰਤਰੀ ਵੱਲੋਂ, ਇਹ ਉਦੋਂ ਆਇਆ ਜਦੋਂ ਉਹਨਾਂ ਨੇ ਕੱਲ੍ਹ ਇੰਡੀਆ ਦੇ ਕਾਮਰਸ ਅਤੇ ਇੰਡਸਟਰੀ ਮਿਨਿਸਟਰ ਪਿਊਸ਼ ਗੋਇਲ ਦੇ ਨਾਲ ਮੀਟਿੰਗ ਕੀਤੀ ਆ। ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਆਖੀ ਆ। ਪਿਊਸ਼ ਗੋਇਲ ਆਫਕੋਰਸ ਇਸ ਵੇਲੇ 150 ਤੋਂ ਵੀ ਵੱਧ ਵੱਖੋ ਵੱਖਰੇ ਬਿਜ਼ਨਸ ਲੀਡਰਸ ਦੇ ਨਾਲ ਕੈਨੇਡਾ ਦੇ ਦੌਰੇ 'ਤੇ ਨੇ, ਅਤੇ ਇਹ ਕਿਹਾ ਜਾ ਰਿਹਾ ਵੀ ਇਹ ਇੰਡੀਆ ਵੱਲੋਂ ਕਿਸੇ ਵੀ ਮੁਲਕ ਵਿੱਚ ਕਦੇ ਵੀ ਭੇਜੀ ਗਈ ਸਭ ਤੋਂ ਵੱਡੀ ਟ੍ਰੇਡ ਡੈਲੀਗੇਸ਼ਨ ਹੈ। ਅਤੇ ਸੋ ਜਿਹੜੀਆਂ ਮੁਲਾਕਾਤਾਂ ਨੇ ਉਹਨਾਂ ਦਾ ਦੌਰ ਚੱਲ ਰਿਹਾ, ਅਤੇ ਦੋਹਾਂ ਮੁਲਕਾਂ ਨੇ ਆਪਸ ਦੇ ਵਿੱਚ ਇਹ ਤਹੱਈਆ ਕੀਤਾ ਕਿ ਜਿਹੜਾ ਦੁਵੱਲਾ ਵਪਾਰ ਆ ਬਿਟਵੀਨ ਇੰਡੀਆ ਐਂਡ ਕੈਨੇਡਾ, ਉਹਨੂੰ ਸਾਲ 2030 ਤੱਕ ਵਧਾ ਕੇ $70 billion ਸਾਲਾਨਾ ਤੱਕ ਲੈ ਕੇ ਜਾਣਾ ਟੀਚਾ ਇਹ ਆ। ਅਤੇ ਇਸ ਵੇਲੇ ਜਿਹੜਾ ਇਹ ਇੰਡੀਆ ਅਤੇ ਕੈਨੇਡਾ ਦਾ ਟ੍ਰੇਡ ਆ ਪਿਛਲੇ ਸਾਲ, ਇਹ $30 billion 'ਤੇ ਪਹੁੰਚ ਗਿਆ ਸੀ, ਅਤੇ ਇਹਨੂੰ ਵਧਾ ਕੇ $70 billion ਕਰਨ ਦਾ ਟੀਚਾ ਹੈ ਬਾਏ 2030। ਅਤੇ ਜਿਹੜੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਨੇ ਮਨਿੰਦਰ ਸਿੱਧੂ, ਉਹਨਾਂ ਦਾ ਇਹ ਕਹਿਣਾ ਕਿ ਕੈਨੇਡਾ ਵੱਲੋਂ ਇਸ ਵੇਲੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਅਮਰੀਕਾ ਤੋਂ ਇਲਾਵਾ ਹੋਰਨਾਂ ਮੁਲਕਾਂ ਦੇ ਨਾਲ ਟ੍ਰੇਡ ਡੀਲਸ ਦੇ, ਸਾਡਾ ਕਹਿੰਦੇ ਟੀਚਾ ਇਹ ਆ ਵੀ ਅਸੀਂ $300 billion ਦੇ ਜਿਹੜੇ ਨਵੇਂ, ਜਿਹੜੀਆਂ ਨਵੀਆਂ ਮਾਰਕੀਟਸ ਨੇ ਵਰਥ $300 billion ਪਰ ਈਅਰ, ਵੀ ਅਸੀਂ ਉਹਨਾਂ ਦੇ ਵਾਸਤੇ ਕੈਨੇਡੀਅਨ ਬਿਜ਼ਨਸਿਸ ਲਈ, ਕੈਨੇਡੀਅਨ ਰਿਸੋਰਸਿਸ ਲਈ ਰਾਹ ਖੋਲ੍ਹੀਏ। ਅਤੇ ਉਹ ਜਿਹੜੀਆਂ ਨਵੀਆਂ ਮਾਰਕੀਟਸ ਜਿਨ੍ਹਾਂ ਦੇ ਵਿੱਚ ਐਕਸਪੈਂਸ਼ਨ ਕਰਨ ਦਾ ਟੀਚਾ ਹੈ ਕੈਨੇਡਾ ਦਾ, ਉਹਨਾਂ ਦੇ ਵਿੱਚ ਆਫਕੋਰਸ ਇੰਡੀਆ ਇੱਕ ਬੜੀ ਮੁੱਖ ਪ੍ਰਮੁੱਖ ਮਾਰਕੀਟ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਇਸ ਸਭ ਦੇ ਵਿੱਚ ਇੱਕ ਅੱਜ ਇੰਟਰਵਿਊ ਪ੍ਰਕਾਸ਼ਿਤ ਕੀਤੀ ਗਈ ਆ ਇੰਡੀਆ ਦੇ ਜਿਹੜੇ ਹਾਈ ਕਮਿਸ਼ਨਰ ਨੇ ਕੈਨੇਡਾ ਦੇ ਵਿੱਚ, ਦਿਨੇਸ਼ ਪਟਨਾਇਕ, ਉਹਨਾਂ ਨੇ ਗਲੋਬ ਐਂਡ ਮੇਲ ਅਖਬਾਰ ਨੂੰ ਇੱਕ ਇੰਟਰਵਿਊ ਦਿੱਤੀ ਆ। ਇਸ ਇੰਟਰਵਿਊ ਦੇ ਵਿੱਚ ਦਿਨੇਸ਼ ਪਟਨਾਇਕ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਕੈਨੇਡਾ ਦੀਆਂ ਜਿਹੜੀਆਂ ਨੈਸ਼ਨਲ ਸਿਕਿਉਰਿਟੀ ਏਜੰਸੀਆਂ ਨੇ ਉਹਨਾਂ ਦੇ ਉੱਪਰ ਬੜੇ ਤਿੱਖੇ ਦੋਸ਼ ਲਗਾਏ ਨੇ। ਇੰਡੀਆ ਦੇ ਜਿਹੜੇ ਹਾਈ ਕਮਿਸ਼ਨਰ ਨੇ ਕੈਨੇਡਾ ਦੇ ਵਿੱਚ ਦਿਨੇਸ਼ ਪਟਨਾਇਕ, ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਆ ਗਲੋਬ ਐਂਡ ਮੇਲ ਅਖਬਾਰ ਨੂੰ, ਅਤੇ ਗਲੋਬ ਐਂਡ ਮੇਲ ਦੀ ਇਸ ਇੰਟਰਵਿਊ ਦੇ ਵਿੱਚ ਦਿਨੇਸ਼ ਪਟਨਾਇਕ ਵੱਲੋਂ ਕੈਨੇਡਾ ਦੀ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਜ਼ ਨੇ, ਭਾਵੇਂ ਉਹ ਖੁਫੀਆ ਏਜੰਸੀ ਸੀਸਿਸ ਹੋਵੇ ਜਾਂ ਫਿਰ RCMP ਹੋਵੇ, ਉਹਨਾਂ ਦੇ ਉੱਪਰ ਬੜੇ ਕਹਿ ਲਓ ਵੱਡੇ ਦੋਸ਼ ਲਗਾਏ ਗਏ ਨੇ, ਬੜੀ ਕੰਸਰਨਿੰਗ ਉਹਨਾਂ ਨੇ ਗੱਲਾਂ ਆਖੀਆਂ। ਕੈਨੇਡਾ ਦੀਆਂ ਨੈਸ਼ਨਲ ਸਿਕਿਉਰਿਟੀ ਏਜੰਸੀਜ਼ ਦੀ ਜਿਹੜੀ ਇੰਟੈਗ੍ਰਿਟੀ ਆ ਉਹਦੇ ਉੱਪਰ ਹੀ ਸਵਾਲ ਚੁੱਕਿਆ ਹੈ ਦਿਨੇਸ਼ ਪਟਨਾਇਕ ਨੇ। ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਸੀਸਿਸ ਆ ਕੈਨੇਡਾ ਦੀ ਜਿਹੜੀ ਖੁਫੀਆ ਏਜੰਸੀ ਆ, ਉਹਨਾਂ ਦਾ ਇਹ ਕਹਿਣਾ ਕਿ ਜਿਹੜੇ ਸਿੱਖ ਸੈਪਰੇਟਿਸਟਸ ਨੇ ਜਿਹੜੇ ਕਿ ਖਾਲਿਸਤਾਨ ਦੀ ਮੰਗ ਕਰਦੇ ਨੇ, ਕਿ ਸੀਸਿਸ ਦੇ ਵਿੱਚ ਸਿੱਖ ਸੈਪਰੇਟਿਸਟਸ ਦਾ ਇਨਫਲੂਐਂਸ ਆ, ਇਹ ਐਕਵੀਜ਼ੀਸ਼ਨ ਲਗਾਈ ਗਈ ਹੈ ਦਿਨੇਸ਼ ਪਟਨਾਇਕ ਵੱਲੋਂ। ਉਹਨਾਂ ਨੇ ਆਖਿਆ ਕਿ ਜਦੋਂ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਇੱਥੇ ਸਰੀ ਦੇ ਵਿੱਚ, ਉਸ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਸੀ ਉਹਨੂੰ ਟਵਿਸਟ ਬੜਾ ਕੀਤਾ ਗਿਆ, ਉਦੋਂ ਪੋਲੀਟੀਸਾਈਜ਼ ਕੀਤਾ ਗਿਆ, ਉਹਦਾ ਸਿਆਸੀਕਰਨ ਕੀਤਾ ਗਿਆ, ਪਰ ਨਾਲ ਹੀ ਉਹਨਾਂ ਨੇ RCMP ਬਾਰੇ ਇਹ ਜ਼ਰੂਰ ਆਖਿਆ, ਕਹਿੰਦੇ RCMP ਇੱਕ ਬੜੀ ਵਧੀਆ ਇੱਕ ਇੰਡੀਪੈਂਡੈਂਟ ਔਰਗਨਾਈਜੇਸ਼ਨ ਆ, ਪਰ ਪਹਿਲਾਂ ਬੀਤੇ ਸਮੇਂ ਦੇ ਵਿੱਚ ਉਹ ਪੋਲੀਟੀਕਲ ਡਾਇਰੈਕਸ਼ਨ ਜਾਂ ਪੋਲੀਟੀਕਲ ਪ੍ਰਭਾਵ ਉਹਨਾਂ ਦੇ ਉੱਪਰ ਪੈਂਦਾ ਰਿਹਾ। ਉਹਨਾਂ ਨੇ ਇਹ ਵੀ ਆਖਿਆ ਕਿ ਜਿਹੜੀ ਕੈਨੇਡੀਅਨ ਸਿਕਿਉਰਿਟੀ ਐਸਟੈਬਲਿਸ਼ਮੈਂਟ ਆ ਉਹ ਇਸ ਕਦਰ ਕੰਪਰੋਮਾਈਜ਼ ਹੋ ਚੁੱਕੀ ਆ, ਸੁਜੈਸ਼ਨ ਇਹ ਦਿੱਤਾ ਗਿਆ ਹੈ, ਇਹ ਸੁਜੈਸਟ ਕੀਤਾ ਗਿਆ ਦਿਨੇਸ਼ ਪਟਨਾਇਕ ਜੀ ਵੱਲੋਂ, ਕਿ ਜਿਹੜੇ ਖਾਲਿਸਤਾਨੀ ਗਰੁੱਪਸ ਨੇ ਉਹ ਇੰਟੈਲੀਜੈਂਸ ਆਫਿਸਰਸ ਨੂੰ ਪੈਸੇ ਦੇ ਕੇ ਇੰਡੀਆ ਦੇ ਖਿਲਾਫ਼ ਫਾਲਸ ਰਿਪੋਰਟਿੰਗ ਕਰਾ ਦਿੰਦੇ ਨੇ, ਰਿਪੋਰਟਾਂ ਦੇ ਵਿੱਚ ਇੰਡੀਆ ਦਾ ਨਾਮ ਗਲਤ ਤਰੀਕੇ ਸ਼ਾਮਿਲ ਕਰਾ ਦਿੰਦੇ ਨੇ, ਇਸ ਤਰ੍ਹਾਂ ਦਾ ਇੱਕ ਸੰਕੇਤ ਦਿੱਤਾ ਹੈ ਦਿਨੇਸ਼ ਪਟਨਾਇਕ ਨੇ ਆਪਣੇ ਦੋਸ਼ਾਂ ਦੇ ਵਿੱਚ। ਜਦੋਂ ਕੈਨੇਡੀਅਨ ਪਬਲਿਕ ਸੇਫਟੀ ਮਿਨਿਸਟਰ ਗੈਰੀ ਅਨੰਦਾ ਸੰਗਰੇ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਆਪਣੇ ਲਿਖਤ ਜਵਾਬ ਦੇ ਵਿੱਚ ਗਲੋਬ ਐਂਡ ਮੇਲ ਨੂੰ ਇਹ ਆਖਿਆ ਕਿ ਜਿਹੜੀਆਂ ਵੀ ਇਹ ਐਲੀਗੇਸ਼ਨਸ ਲਗਾਈਆਂ ਜਾ ਰਹੀਆਂ ਨੇ ਇਹ ਸਾਰਾ ਸਰ ਕਹਿੰਦੇ ਅਸੀਂ ਇਹਨੂੰ ਰਿਜੈਕਟ ਕਰਦੇ ਹਾਂ, ਕੈਨੇਡੀਅਨ ਸਿਕਿਉਰਿਟੀ ਏਜੰਸੀ ਕੋਈ ਵੀ ਇੱਦਾਂ ਕੰਪਰੋਮਾਈਜ਼ ਨਹੀਂ ਹੋਈ। ਗੈਰੀ ਅਨੰਦਾ ਸੰਗਰੀ ਦੇ ਉਸ ਜਵਾਬ ਦੇ ਵਿੱਚ ਇੰਟਰਸਟਿੰਗ ਗੱਲ ਇਹ ਆ ਕਿ ਉਹਨਾਂ ਨੇ ਇੰਡੀਆ ਦਾ ਨਾਮ ਨਹੀਂ ਲਿਖਿਆ ਆਪਣੇ ਰਿਸਪੋਂਸ ਦੇ ਵਿੱਚ, ਪਰ ਇਹ ਲਿਖਿਆ ਕਿ ਸੀਸਿਸ ਨੇ ਜਿੰਨੀਆਂ ਵੀ ਥ੍ਰੈਟ ਅਸੈਸਮੈਂਟਸ ਕੀਤੀਆਂ ਨੇ ਕਿ ਕੈਨੇਡਾ ਦੇ ਵਿੱਚ ਫੋਰਨ ਇੰਟਰਫੇਰੈਂਸ ਦੇ ਵਿੱਚ ਕਿਹੜੇ ਕਿਹੜੇ ਮੁਲਕ ਸ਼ਾਮਲ ਨੇ, ਟਰਾਂਸਨੈਸ਼ਨਲ ਰਿਪਰੈਸ਼ਨ ਕਿਹੜੇ ਕਿਹੜੇ ਮੁਲਕ ਕਰ ਰਹੇ ਨੇ, ਜਿਹੜੀ ਉਹ ਸੀਸਿਸ ਦੀ ਥ੍ਰੈਟ ਅਸੈਸਮੈਂਟ ਆ ਸਰਕਾਰ ਉਹਦੇ ਨਾਲ ਸਹਿਮਤ ਹੈ ਅਤੇ ਉਹਨੂੰ ਅਸੀਂ ਅਤੇ ਜਿਹੜੀ ਉਹ ਅਸੈਸਮੈਂਟ ਆ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ। ਤੁਹਾਨੂੰ ਯਾਦ ਹੋਏਗਾ ਕਿ ਇਸੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਅਰਲੀ ਮਈ ਦੇ ਵਿੱਚ ਇੱਕ ਰਿਪੋਰਟ ਸੀਗੀ ਜਿਹੜੀ ਕਿ ਸੀਸਿਸ ਵੱਲੋਂ ਰਿਲੀਜ਼ ਕੀਤੀ ਗਈ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਆਖਿਆ ਸੀ ਕਿ ਇੰਡੀਆ ਵੱਲੋਂ ਕੈਨੇਡਾ ਦੇ ਵਿੱਚ ਸਰਵੇਲੈਂਸ ਅਤੇ ਜਿਹੜੇ ਕੁਝ ਇਸ ਤਰ੍ਹਾਂ ਦੇ ਵਿਅਕਤੀ ਨੇ ਜਿਹੜੇ ਕਿ ਭਾਰਤੀ ਸਰਕਾਰ ਦੀ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਸਾਇਲੈਂਸ ਕਰਨ ਦੇ ਵਾਸਤੇ ਇੱਥੇ ਭਾਰਤੀ ਸਰਕਾਰ ਵੱਲੋਂ ਕੈਨੇਡਾ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ। ਸੋ ਇਹ ਜਿਹੜੀਆਂ ਗੱਲਾਂ ਸੀਗੀਆਂ ਇਹ ਉਦੋਂ ਉਸ ਰਿਪੋਰਟ ਦੇ ਵਿੱਚ ਆਖੀਆਂ ਗਈਆਂ ਸੀ, ਪਰ ਉਸੇ ਰਿਪੋਰਟ ਦੇ ਵਿੱਚ 49 ਸਫਿਆਂ ਦੀ ਰਿਪੋਰਟ ਦੇ ਵਿੱਚ ਸੀਸਿਸ ਦੀ ਹੀ ਇਸ ਰਿਪੋਰਟ 'ਚ ਇਹ ਵੀ ਲਿਖਿਆ ਗਿਆ ਸੀ ਕਿ ਜੇ ਕੋਈ ਖਾਲਿਸਤਾਨ ਦੀ ਮੰਗ ਕਰਦਾ, ਖਾਲਿਸਤਾਨ ਦੀ ਮੰਗ ਕਰਨਾ ਐਸ ਸੱਚ ਪੀਸਫੁਲ ਤਰੀਕੇ ਨਾਲ, ਉਹ ਕੈਨੇਡਾ ਦੇ ਵਿੱਚ ਕੋਈ ਗੈਰ ਕਾਨੂੰਨੀ ਨਹੀਂ ਆ। ਪਰ ਉਹਨਾਂ ਨੇ ਇਹ ਵੀ ਨਾਲ ਲਿਖਿਆ ਸੀ ਕਿ ਇੱਕ ਜਿਹੜੇ ਕੈਨੇਡੀਅਨ ਬੇਸਡ ਖਾਲਿਸਤਾਨੀ ਐਕਸਟ੍ਰੀਮਿਸਟਸ ਨੇ ਉਹਨਾਂ ਦਾ ਜਿਹੜਾ ਇੱਕ ਜੋ ਉਹਨਾਂ ਵੱਲੋਂ ਵਾਇਲੈਂਟ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਨੇ ਉਹ ਕੈਨੇਡਾ ਵਾਸਤੇ ਅਤੇ ਕੈਨੇਡੀਅਨ ਨੈਸ਼ਨਲ ਇੰਟਰਸਟ ਵਾਸਤੇ ਵੀ ਇੱਕ ਖਤਰਾ ਨੇ। 49 ਸਫਿਆਂ ਦੀ ਰਿਪੋਰਟ ਸੀ ਉਹ ਜਿਹੜੀ ਮਈ ਦੇ ਅਰਲੀ ਦਿਨਾਂ ਦੇ ਵਿੱਚ ਰਿਲੀਜ਼ ਕੀਤੀ ਗਈ ਸੀ, ਅਤੇ ਉਸ ਰਿਪੋਰਟ ਦੇ 24ਵੇਂ ਸਫੇ ਦੇ ਉੱਪਰ ਕੈਨੇਡੀਅਨ ਬੇਸਡ ਖਾਲਿਸਤਾਨੀ ਐਕਸਟ੍ਰੀਮਿਸਟਸ ਬਾਰੇ ਜਿਹੜਾ ਜ਼ਿਕਰ ਸੀਗਾ ਉਹ ਕੀਤਾ ਗਿਆ ਸੀ, ਜਿਹਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਕੁਝ ਜਿਹੜੇ ਇਸ ਤਰ੍ਹਾਂ ਦੇ ਕੈਨੇਡਾ ਬੇਸਡ ਖਾਲਿਸਤਾਨੀ ਐਕਸਟ੍ਰੀਮਿਸਟ ਨੇ ਦੇ ਆਰ ਵੈਲ ਕਨੈਕਟਿਡ ਟੂ ਕੈਨੇਡੀਅਨ ਸਿਟੀਜ਼ਨਸ ਹੂ ਲੈਵਰੇਜ ਕੈਨੇਡੀਅਨ ਇੰਸਟੀਟਿਊਸ਼ਨਸ ਟੂ ਪ੍ਰਮੋਟ ਦੇਅਰ ਵਾਇਲੈਂਟ ਐਕਸਟ੍ਰੀਮਿਸਟ ਏਜੰਡਾ ਐਂਡ ਕਲੈਕਟ ਫੰਡਸ ਫਰੋਮ ਅਨਸਸਪੈਕਟਿੰਗ ਕਮਿਊਨਿਟੀ ਮੈਂਬਰਸ ਦੈਟ ਆਰ ਦੈਨ ਡਾਇਵਰਟਿਡ ਟੂਵਰਡਸ ਵਾਇਲੈਂਟ ਐਕਟੀਵਿਟੀਜ਼। ਕਿ ਕਈ ਜਿਹੜੇ ਇਸ ਤਰ੍ਹਾਂ ਦੇ ਕੈਨੇਡਾ ਦੇ ਵਿੱਚ ਰਹਿਣ ਵਾਲੇ ਖਾਲਿਸਤਾਨੀ ਐਕਸਟ੍ਰੀਮਿਸਟ ਨੇ ਉਹ ਕੈਨੇਡਾ ਦੇ ਸਿਟੀਜ਼ਨਸ ਨਾਲ, ਕੈਨੇਡਾ ਦੇ ਵਿੱਚ ਓਪਰੇਟ ਕਰਨ ਵਾਲੀਆਂ ਕਈ ਇੰਸਟੀਟਿਊਸ਼ਨਸ ਦੇ ਨਾਲ ਬੜੇ ਵਧੀਆ ਤਰੀਕੇ ਨਾਲ ਕਨੈਕਟਿਡ ਨੇ, ਅਤੇ ਆਪਣੇ ਵਾਇਲੈਂਟ ਐਕਸਟ੍ਰੀਮਿਸਟ ਏਜੰਡਾ ਨੂੰ ਪ੍ਰਮੋਟ ਕਰਨ ਦੇ ਲਈ ਉਹ ਪੈਸੇ ਇਕੱਤਰ ਕਰਦੇ ਨੇ, ਅਤੇ ਕਈ ਵਾਰੀ ਉਹਨਾਂ ਕਮਿਊਨਿਟੀ ਮੈਂਬਰਸ ਤੋਂ ਪੈਸੇ ਇਕੱਤਰ ਕਰਦੇ ਨੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਵੱਲੋਂ ਦਿੱਤੇ ਗਏ ਇਸ ਧਨਰਾਸ਼ੀ ਦੀ ਵਰਤੋਂ ਇੱਦਾਂ ਐਕਸਟ੍ਰੀਮਿਸਟ ਗਤੀਵਿਧੀਆਂ ਵਾਸਤੇ ਕੀਤੀ ਜਾਣੀ ਆ। ਇਹ ਗੱਲ ਮੈਂ ਇੱਥੇ ਇਸ ਕਰਕੇ ਹਾਈਲਾਈਟ ਕਰ ਰਿਹਾ ਕਿ ਜੇ ਦਿਨੇਸ਼ ਪਟਨਾਇਕ ਜੀ ਵੱਲੋਂ ਦੋਸ਼ ਇਹ ਲਗਾਇਆ ਗਿਆ ਕਿ ਕੈਨੇਡਾ ਦੇ ਵਿੱਚ ਜਿਹੜੇ ਐਕਸਟ੍ਰੀਮਿਸਟਸ ਨੇ ਜਾਂ ਜਿਹੜੇ ਖਾਲਿਸਤਾਨੀ ਐਡਵੋਕੇਸੀ ਕਰਨ ਵਾਲੇ ਵਿਅਕਤੀ ਨੇ ਵੀ ਉਹਨਾਂ ਨੇ ਖੁਫੀਆ ਏਜੰਸੀ ਨੂੰ ਇੱਦਾਂ ਇਨਫਿਲਟਰੇਟ ਕੀਤਾ ਕਿ ਉਹ ਪੈਸੇ ਦੇ ਕੇ ਭਾਰਤ ਦੇ ਖਿਲਾਫ ਰਿਪੋਰਟਾਂ 'ਚ ਗੱਲਾਂ ਲਿਖਾ ਲੈਂਦੇ ਆ। ਤਾਂ ਸੀਸੀਸ ਦੀ ਉਸੇ ਰਿਪੋਰਟ ਦੇ ਵਿੱਚ ਜਿਹਦੇ ਵਿੱਚ ਆ ਮਈ 'ਚ ਆਈ ਰਿਪੋਰਟ 'ਚ ਜਿਹਦੇ 'ਚ ਇੰਡੀਆ ਦੀ ਫੋਰਨ ਇੰਟਰਫੇਰੈਂਸ ਦਾ ਜ਼ਿਕਰ ਸੀ, ਇੰਡੀਆ ਦੇ ਨਾਲ ਚਾਈਨਾ, ਇਰਾਨ ਅਤੇ ਹੋਰਨਾਂ ਮੁਲਕਾਂ ਦਾ ਵੀ ਉਹਦੇ 'ਚ ਰਸ਼ੀਆ ਦਾ ਜ਼ਿਕਰ ਸੀ, ਉਸੇ ਰਿਪੋਰਟ ਦੇ ਵਿੱਚ, ਉਸੇ 49 ਸਫਿਆਂ ਦੀ ਰਿਪੋਰਟ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੇ ਕਈ ਖਾਲਿਸਤਾਨੀ ਵਾਇਲੈਂਟ ਐਕਸਟ੍ਰੀਮਿਸਟਸ ਨੇ ਉਹਨਾਂ ਦਾ ਵੀ ਜ਼ਿਕਰ ਹੈ। ਸੋ ਜੇ ਇਨਫਲੂਐਂਸ ਉਸ ਗਰੁੱਪ ਦਾ ਇੰਨਾ ਹੋਵੇ ਫਿਰ ਤਾਂ ਰਿਪੋਰਟ ਦੇ ਵਿੱਚ ਆਹ ਚੀਜ਼ ਨਹੀਂ ਸੀ ਹੋਣੀ। ਸੋ ਕੁਝ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਨੇ ਜਿਹੜੀਆਂ ਆਪਸ 'ਚ ਰਲਦੀਆਂ ਨਹੀਂ, ਇਸੇ ਕਰਕੇ ਜਿਹੜੀ ਉਹ ਰਿਪੋਰਟ ਆ ਉਹਦਾ ਜਿਹੜਾ 24ਵਾਂ ਸਫ਼ਾ ਹੈ ਨਾ 49 ਸਫ਼ਿਆਂ ਦੀ ਰਿਪੋਰਟ ਦਾ, ਜਾਂ ਤੁਸੀਂ ਉਹ ਜਾ ਕੇ ਪੜ੍ਹਦੇ ਹੋ, ਕਿਉਂਕਿ ਉਸ ਰਿਪੋਰਟ 'ਚ ਉਹਨਾਂ ਨੇ ਲਿਖਿਆ ਕਿ ਕਈ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਖਾਲਿਸਤਾਨ ਦੀ ਹਮਾਇਤ ਕਰਨ ਵਾਲੇ ਵਿਅਕਤੀ ਨੇ, ਕਈ ਅਜਿਹੇ ਨੇ ਜਿਹੜੇ ਕਿ ਪੀਸਫੁੱਲ ਮੀਨਸ ਰਾਹੀਂ ਉਹ ਕੰਮ ਕਰਦੇ ਨੇ, ਪਰ ਇੱਕ ਗਰੁੱਪ ਅਜਿਹਾ ਵੀ ਹੈ ਜਿਹੜਾ ਕਿ ਵਾਇਲੈਂਟ ਐਕਸਟ੍ਰੀਮਿਜ਼ਮ ਵਾਲੇ ਪਾਸੇ ਨੂੰ ਵੀ ਜਾਂਦਾ। ਅਤੇ ਇਸੇ ਰਿਪੋਰਟ ਦੇ ਵਿੱਚ ਲਿਖਿਆ ਕਿ ਕੈਨੇਡਾ ਬੇਸਡ ਖਾਲਿਸਤਾਨੀ ਵਾਇਲੈਂਟ ਐਕਸਟ੍ਰੀਮਿਸਟ ਨੇ ਜਿਹੜੇ ਉਹ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਵਾਸਤੇ ਵੀ ਖਤਰਾ ਨੇ, ਉਹ ਸੀਸੀ ਦੀ ਰਿਪੋਰਟ ਦੇ ਵਿੱਚ ਹੀ ਆ। ਇਹੀ ਗੱਲ ਦਿਨੇਸ਼ ਪਟਨਾਇਕ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਕਹੀ ਆ। ਸੋ ਆਈ ਥਿੰਕ ਉਹ ਜਿਹੜੀਆਂ ਦੋ ਗੱਲਾਂ ਨੇ ਕਿ ਜੇ ਇਨਫਲੂਐਂਸ ਹੋਵੇ ਫਿਰ ਆਹ ਚੀਜ਼ ਰਿਪੋਰਟ ਦੇ ਵਿੱਚ ਨਹੀਂ ਸੀ ਹੋਣੀ, ਜੇ ਆਹ ਚੀਜ਼ ਰਿਪੋਰਟ ਦੇ ਵਿੱਚ ਹੈ ਤਾਂ ਕੀ ਫਿਰ ਅਜਿਹਾ ਇਨਫਲੂਐਂਸ ਹੈ ਜਿਹਦੀ ਐਲੀਗੇਸ਼ਨ ਦਿਨੇਸ਼ ਪਟਨਾਇਕ ਜੀ ਵੱਲੋਂ ਆਪਣੀ ਇਸ ਇੰਟਰਵਿਊ ਦੇ ਵਿੱਚ ਲਗਾਈ ਗਈ ਹੈ। ਸੋ ਇਹ ਚੀਜ਼ਾਂ ਹੈਗੀਆਂ। ਬਾਕੀ ਇਹਦੇ ਵਿੱਚ ਉਹਨਾਂ ਨੇ ਇਹ ਵੀ ਆਖਿਆ ਕਿ ਕਹਿੰਦੇ ਕੈਨੇਡਾ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਸੀ ਜਦੋਂ ਜਿਹੜੇ ਪਹਿਲਾਂ ਜਿਹੜੇ ਕੈਨੇਡਾ ਦੇ ਵਿੱਚ ਹਾਈ ਕਮਿਸ਼ਨਰ ਸੀਗੇ ਸੰਜੇ ਕੁਮਾਰ ਵਰਮਾ, ਜਦੋਂ 2024 ਦੇ ਵਿੱਚ ਉਹਨਾਂ ਨੂੰ ਐਕਸਪੈਲ ਕਰ ਦਿੱਤਾ ਗਿਆ ਸੀ। ਜਸਟਿਨ ਟਰੂਡੋ ਬਾਰੇ ਉਹਨਾਂ ਨੇ ਜਿਹੜੀਆਂ ਕੁਝ ਗੱਲਾਂ ਆਖੀਆਂ ਨੇ ਇਸ ਇੰਟਰਵਿਊ ਦੇ ਵਿੱਚ, ਕਹਿੰਦੇ ਤੁਸੀਂ ਦੇਖੋ ਕਿ ਜਿਹੜੇ ਪ੍ਰੋ ਖਾਲਿਸਤਾਨੀ ਵਿਅਕਤੀ ਕੈਨੇਡਾ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਇੱਕ ਅਜਿਹਾ ਪ੍ਰਧਾਨ ਮੰਤਰੀ ਮਿਲ ਗਿਆ ਸੀ ਜਸਟਿਨ ਟਰੂਡੋ ਦੇ ਵਿੱਚ ਜਿਹੜਾ ਕਿ ਉਹਨਾਂ ਦੀ ਗੱਲ ਸੁਣਦਾ ਸੀ। ਇਹ ਜਿੰਨੀ ਜ਼ਿਆਦਾ ਰੈਲੀਵੈਂਸ, ਜਿੰਨੀ ਜ਼ਿਆਦਾ ਹਾਈਲਾਈਟ ਸੈਪਰੇਟਿਸਟ ਵਿਅਕਤੀਆਂ ਨੂੰ ਇੱਥੇ ਕੈਨੇਡਾ ਦੇ ਵਿੱਚ ਮਿਲ ਰਹੀ ਆ, ਕਹਿੰਦੇ ਕੀ ਤੁਹਾਨੂੰ ਲੱਗਦਾ ਵੀ ਅਮਰੀਕਾ ਦੇ ਵਿੱਚ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ ਯੂਕੇ ਦੇ ਵਿੱਚ, ਨਿਊਜ਼ੀਲੈਂਡ ਦਾ ਨਾਂ ਨਹੀਂ ਲਿਆ ਉਹਨਾਂ ਨੇ, ਕਹਿੰਦੇ ਕੀ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਕਿਸੇ ਹੋਰ ਮੁਲਕ ਦੇ ਵਿੱਚ ਇਸੇ ਤਰ੍ਹਾਂ ਦੀ ਜਿਹੜੀ ਪ੍ਰੋਮੀਨੈਂਸ ਆ ਉਹ ਮਿਲ ਸਕਦੀ ਸੀ। ਫਿਰ ਗੱਲ ਉਹਨਾਂ ਨੇ ਇੱਕ ਇਹ ਵੀ ਕਹੀ, ਕਹਿੰਦੇ ਮੈਂ ਇਹ ਮੰਨਦਾ ਵੀ ਭਾਰਤੀ ਸਰਕਾਰ ਦੇ ਵਿੱਚ ਕੰਮ ਕਰਨ ਵਾਲੇ ਕੁਝ ਬਾਗੀ ਏਜੰਟਸ ਹੋ ਸਕਦੇ ਨੇ ਜਿਹੜੇ ਕਿ ਐਂਟੀ ਖਾਲਿਸਤਾਨੀ ਐਕਟੀਵਿਟੀਜ਼ ਦੇ ਵਿੱਚ ਸ਼ਾਮਲ ਹੋਣ। ਸੋ ਬੇਸਿਕਲੀ ਸਰਕਾਰ ਦਾ ਪੱਲਾ ਝਾੜਨ ਦੇ ਵਾਸਤੇ ਉਹਨਾਂ ਨੇ ਗੱਲ ਇਹ ਕਹੀ ਹੈ ਵੀ ਜਿਹੜੀ ਦੋਸ਼ ਲੱਗਦਾ ਨਾ ਵੀ ਇੰਡੀਅਨ ਗਵਰਨਮੈਂਟ ਦੇ ਡਾਇਰੈਕਸ਼ਨ ਦੇ ਉੱਪਰ ਕੈਨੇਡਾ ਦੇ ਵਿੱਚ ਅਸੈਸੀਨੇਸ਼ਨਸ ਕਰਵਾਈਆਂ ਗਈਆਂ, ਕਹਿੰਦੇ ਉਹ ਕੁਝ ਜਿਹੜੇ ਰੋਗ ਐਲੀਮੈਂਟਸ ਨੇ ਉਹਨਾਂ ਵੱਲੋਂ ਅਜਿਹਾ ਕੀਤਾ ਜਾ ਸਕਦਾ। ਕਹਿੰਦੇ ਜਦੋਂ ਸਾਨੂੰ ਪ੍ਰੂਫ ਦੇਵੇ ਕੈਨੇਡਾ ਅਸੀਂ ਉਹਨਾਂ ਦੇ ਉੱਪਰ ਕਾਰਵਾਈ ਕਰਾਂਗੇ। ਫਿਰ ਐਗਜ਼ਾਮਪਲ ਦਿੰਦੇ ਨੇ ਅਮਰੀਕਾ ਦਾ ਕਿ ਅਮਰੀਕਾ ਦੇ ਵਿੱਚ ਜਦੋਂ ਗੁਰਪਤਵੰਤ ਸਿੰਘ ਪੰਨੂ ਦੀ ਅਸੈਸੀਨੇਸ਼ਨ ਦਾ ਪਲੋਟ ਜਿਹੜਾ ਕਿ ਜਦੋਂ ਉਹਦੇ ਬਾਰੇ ਪਤਾ ਲੱਗਿਆ ਉਹਦਾ ਪਰਦਾਫਾਸ਼ ਹੋਇਆ ਕਿ ਵੀ ਜਿਹੜਾ ਵਿਕਾਸ ਯਾਦਵ ਜਿਹੜਾ ਕਿ ਭਾਰਤੀ ਸਰਕਾਰ ਦਾ ਇੱਥੇ ਏਜੰਟ ਸੀ ਉਹ ਹੁਣ ਕਹਿੰਦੇ ਭਗੌੜਾ ਉੱਥੇ ਪਤਾ ਨਹੀਂ ਲੱਗ ਰਿਹਾ ਕਿੱਥੇ ਆ, ਕਹਿੰਦੇ ਅਸੀਂ ਉਹਨੂੰ ਜਵਾਬਦੇਹ ਬਣਾਵਾਂਗੇ। ਕਹਿੰਦੇ ਜਦੋਂ ਸਾਨੂੰ ਅਮਰੀਕਾ ਨੇ ਸਬੂਤ ਦਿੱਤੇ ਅਸੀਂ ਉਹਨਾਂ ਨਾਲ ਕੋਆਪਰੇਟ ਕੀਤਾ, ਵੀ ਸਾਡੇ ਨਾਲ ਜੇ ਸਾਨੂੰ ਪੁਖਤਾ ਸਬੂਤ ਕੈਨੇਡਾ ਵੱਲੋਂ ਵੀ ਦਿੱਤੇ ਜਾਂਦੇ ਨੇ ਅਸੀਂ ਉਹ ਵੀ ਕੋਆਪਰੇਟ ਕਰਾਂਗੇ, ਅਤੇ ਨਾਲ ਉਹਨਾਂ ਨੇ ਕਿਹਾ RCMP ਨਾਲ ਅਸੀਂ ਕੋਆਪਰੇਟ ਕਰ ਵੀ ਰਹੇ ਹਾਂ। ਫਿਰ ਗੱਲਾਂ ਉਹਨਾਂ ਨੇ ਹੋਰ ਇਹਦੇ ਵਿੱਚ ਇਸ ਇੰਟਰਵਿਊ ਦੇ ਵਿੱਚ ਕਈ ਚੀਜ਼ਾਂ ਹਾਈਲਾਈਟ ਕੀਤੀਆਂ ਨੇ। ਉਹਨਾਂ ਨੇ ਕਿਹਾ ਕਹਿੰਦੇ ਵੀ ਹਾਂ ਜਿਹੜੀ ਆਹੀ ਗੱਲ ਆ ਵੀ ਭਾਰਤੀ ਸਰਕਾਰ ਦੇ ਕੁਝ ਅਜਿਹੇ ਐਲੀਮੈਂਟਸ ਹੋ ਸਕਦੇ ਨੇ ਜਿਹੜੇ ਕਿ ਐਂਟੀ ਖਾਲਿਸਤਾਨੀ ਪਲੋਟ ਦੇ ਵਿੱਚ ਸ਼ਾਮਲ ਹੋਣ। ਕਹਿੰਦੇ ਪਰ ਜੇ ਸਾਨੂੰ ਪਤਾ ਲੱਗੇ ਉਹ ਕੌਣ ਨੇ ਅਸੀਂ ਉਹਨਾਂ ਨੂੰ ਪ੍ਰੋਸੀਕਿਊਟ ਜ਼ਰੂਰ ਕਰਾਂਗੇ। ਫਿਰ ਇੱਕ ਉਹਨਾਂ ਨੇ ਹੋਰ ਗੱਲ ਕਹੀ, ਕਹਿੰਦੇ ਜਦੋਂ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਭਾਰਤ ਉੱਪਰ ਇਹ ਐਲੀਗੇਸ਼ਨਸ ਲਗਾ ਦਿੱਤੀਆਂ ਗਈਆਂ ਹਾਊਸ ਆਫ ਕਾਮਨਸ ਦੇ ਫਲੋਰ 'ਤੇ ਜਸਟਿਨ ਟਰੂਡੋ ਵੱਲੋਂ ਕਿ ਜੀ ਭਾਰਤ ਦੀ ਸਰਕਾਰ ਦੇ ਏਜੰਟਸ ਇਹਦੇ ਸ਼ਾਮਲ ਨੇ, ਕਹਿੰਦੇ ਐਲੀਗੇਸ਼ਨਸ ਤਾਂ ਦੋਹੇ ਪਾਸਿਓਂ ਨੇ ਵੀ ਇੰਡੀਆ ਦੇ ਵਿੱਚ ਵੀ ਸਾਡੇ ਇੰਡੀਆ ਦੇ ਵੀ ਕੁਝ ਕੰਸਰਨਸ ਨੇ, ਅਤੇ ਇੰਡੀਆ 'ਚ ਗੱਲ ਇਹ ਆਮ ਚੱਲਦੀ ਆ ਕਿ ਜਿਹੜੀਆਂ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਨੇ ਉਹਨਾਂ ਦੇ ਵਿੱਚ ਇਸ ਕਦਰ ਇਨਫਿਲਟਰੇਸ਼ਨ ਹੋ ਚੁੱਕੀ ਆ ਖਾਲਿਸਤਾਨੀ ਐਲੀਮੈਂਟਸ ਦੀ ਕਿ ਉਹ ਇੰਡੀਆ ਦੇ ਖਿਲਾਫ ਰਿਪੋਰਟਾਂ 'ਚ ਨਾਂ ਲਿਖਾ ਲੈਂਦੇ ਆ, ਇੰਡੀਆ ਦੇ ਖਿਲਾਫ ਗੱਲਾਂ ਲਿਖਾ ਲੈਂਦੇ ਰਿਪੋਰਟਾਂ ਦੇ ਵਿੱਚ। ਉਹਨਾਂ ਨੇ ਨਾਲ ਇੱਕ ਗੱਲ ਇਹ ਵੀ ਆਖੀ ਆ, ਕਹਿੰਦੇ ਕਿਹੜਾ ਅਜਿਹਾ ਮੁਲਕ ਹੈ ਤੁਸੀਂ ਕਹਿੰਦੇ ਜੇ ਆਪਣੇ ਆਪ ਨੂੰ ਇੱਕ ਰੂਲ ਆਫ ਲਾਅ ਵਾਲੀ ਕੰਟਰੀ ਕਹਿੰਦੇ ਹੋ ਜਿੱਥੇ ਕਿ ਕਹਿੰਦੇ ਜੇ ਤੁਹਾਨੂੰ ਕੋਈ ਕੰਸਰਨ ਹੈਗਾ ਕਹਿੰਦੇ ਅਦਾਲਤ ਦੇ ਵਿੱਚ ਜਾ ਕੇ ਟ੍ਰਾਇਲ ਹੋਵੇ, ਉੱਥੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਲੈਣ ਦਿਓ, ਇੱਦਾਂ ਹਾਊਸ ਆਫ ਕਾਮਨਸ ਦੇ ਫਲੋਰ 'ਤੇ ਖੜ੍ਹ ਕੇ ਜਾਂ ਇੱਦਾਂ ਜਨਤਕ ਤੌਰ 'ਤੇ ਗੱਲ ਕਰਕੇ ਉਹਦੇ ਨਾਲ ਕਿਸੇ ਦਾ ਕੋਈ ਫਾਇਦਾ ਨਹੀਂ ਹੁੰਦਾ। ਸੋ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਸ ਇੰਟਰਵਿਊ ਦੇ ਵਿੱਚ ਦਿਨੇਸ਼ ਪਟਨਾਇਕ ਵੱਲੋਂ ਕਹੀਆਂ ਗਈਆਂ ਨੇ। ਇਹ ਸਭ ਕੁਝ ਜਦੋਂ ਆਲਰੇਡੀ ਇੰਡੀਆ ਦੀ ਇੱਕ ਟ੍ਰੇਡ ਡੈਲੀਗੇਸ਼ਨ ਜਿਹਦਾ ਮੈਂ ਬ੍ਰੇਕ ਤੋਂ ਪਹਿਲਾਂ ਜ਼ਿਕਰ ਕਰਕੇ ਹਟਿਆ, ਉਹ ਕੈਨੇਡਾ ਦੇ ਵਿੱਚ ਆਈ ਹੋਈ ਆ ਅਤੇ ਪ੍ਰਧਾਨ ਮੰਤਰੀ ਵੱਲੋਂ ਸੰਕੇਤ ਇਹ ਦਿੱਤਾ ਜਾ ਰਿਹਾ ਕਿ ਇੰਡੀਆ ਦੇ ਨਾਲ ਜਿਹੜੀ ਟ੍ਰੇਡ ਡੀਲ ਆ ਉਹਨੂੰ ਛੇਤੀ ਨੇਪਰੇ ਚਾੜਨ ਵਾਸਤੇ ਕੰਮ ਕੀਤਾ ਜਾ ਰਿਹਾ। ਵੈਸੇ ਟਾਰਗੇਟ ਇਹ ਹੈ ਦੋਹਾਂ ਮੁਲਕਾਂ ਦਾ ਕਿ ਇਸ ਸਾਲ ਦਸੰਬਰ ਤੋਂ ਪਹਿਲਾਂ ਜਿਹੜਾ ਇਹ ਫ੍ਰੀ ਟ੍ਰੇਡ ਅਗਰੀਮੈਂਟ ਹੈ ਬਿਟਵੀਨ ਕੈਨੇਡਾ ਐਂਡ ਇੰਡੀਆ ਉਹ ਮੁਕੰਮਲ ਕੀਤਾ ਜਾ ਸਕੇ। ਮਿਡ ਡਿਸੰਬਰ ਦੇ ਵਿੱਚ ਨਾ ਅਮਰੀਕਾ 'ਚ G20 ਸਮਿਟ ਆ ਮਾਇਆਮੀ ਦੇ ਵਿੱਚ ਹੋਣਾ, ਡੋਨਲਡ ਟਰੰਪ ਨੇ ਹੋਸਟ ਕਰਨਾ, ਅਤੇ ਟੀਚਾ ਇਹ ਹੈ ਕੈਨੇਡਾ ਅਤੇ ਇੰਡੀਆ ਦਾ ਕਿ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਫ੍ਰੀ ਟ੍ਰੇਡ ਅਗਰੀਮੈਂਟ ਆ ਉਹ ਫਾਈਨਲਾਈਜ਼ ਹੋ ਜਾਵੇ। ਸੋ ਜਿੱਥੇ ਇੱਕ ਪਾਸੇ ਉਸ ਫ੍ਰੀ ਟ੍ਰੇਡ ਅਗਰੀਮੈਂਟ ਵਾਸਤੇ ਗੱਲਬਾਤ ਚੱਲ ਰਹੀ ਆ, ਉੱਥੇ ਹੀ ਅੱਜ ਜਿਹੜੀ ਇੰਟਰਵਿਊ ਪ੍ਰਕਾਸ਼ਿਤ ਹੋਈ ਆ ਇਹਦਾ ਜਿਹੜਾ ਅਸਰ ਹੈ, ਇਹਦਾ ਜਿਹੜਾ ਇੰਪੈਕਟ ਆ ਉਹ ਜ਼ਰੂਰ ਦੇਖਣ ਨੂੰ ਮਿਲੇਗਾ ਵੀ ਕੀ ਇਹਨੂੰ ਲੈ ਕੇ ਰੀਐਕਸ਼ਨ ਕੀ ਆਉਂਦਾ ਜਦੋਂ ਪ੍ਰਧਾਨ ਮੰਤਰੀ ਨੂੰ ਇਹਦੇ ਬਾਰੇ ਸਵਾਲ ਪੁੱਛਿਆ ਜਾਂਦਾ। ਕਿਉਂਕਿ ਜਦੋਂ ਗੈਰੀ ਆਨੰਦ ਸੰਗਰੇ ਨੇ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਨੇ ਜੋ ਉਹਨਾਂ ਨੇ ਆਪਣਾ ਰਿਸਪੋਂਸ ਦਿੱਤਾ, ਉਹਨਾਂ ਨੇ ਤਾਂ ਰਿਟਰਨ ਰਿਸਪੋਂਸ ਦੇ ਵਿੱਚ ਕਿਸੇ ਇੱਕ ਮੁਲਕ ਬਾਰੇ ਸਪੈਸੀਫਿਕ ਟਿੱਪਣੀ ਕੀਤੀ ਨਹੀਂ, ਉਹਨਾਂ ਸਿਰਫ ਇੰਨਾ ਕਹਿ ਕੇ ਗੱਲ ਟਾਲ ਦਿੱਤੀ, ਖਤਮ ਕੀਤੀ ਆ ਕਿ ਜੀ ਸਾਨੂੰ ਆਪਣੀਆਂ ਸੁਰੱਖਿਆ ਏਜੰਸੀਆਂ, ਖੁਫੀਆ ਏਜੰਸੀ ਦੇ ਵਿੱਚ ਪੂਰਾ ਭਰੋਸਾ, ਅਤੇ ਜਿਹੜੀ ਉਹਨਾਂ ਦੀ ਅਸੈਸਮੈਂਟ ਆ ਕਿ ਕਿਹੜੇ ਕਿਹੜੇ ਮੁਲਕ ਇੱਥੇ ਇੰਟਰਫੇਰੈਂਸ ਕਰ ਰਹੇ ਨੇ ਉਹਦੇ ਉਸ ਅਸੈਸਮੈਂਟ ਦੇ ਵਿੱਚ ਕੋਈ ਤਬਦੀਲੀ ਨਹੀਂ ਹੈ। ਜਦੋਂ RCMP ਨੂੰ ਪੁੱਛਿਆ ਗਿਆ ਕਿ ਇਸ ਤਰ੍ਹਾਂ ਦੀ ਗੱਲ ਇਹਦੇ ਬਾਰੇ ਤੁਹਾਡਾ ਕੀ ਰਿਐਕਸ਼ਨ ਆ, RCMP ਨੇ ਕਮੈਂਟ ਕਰਨ ਤੋਂ ਡਿਕਲਾਈਨ ਕੀਤਾ, ਉਹਨਾਂ ਨੇ ਕੋਈ ਇਹਦੇ ਉੱਪਰ ਟਿੱਪਣੀ ਤਾਂ ਨਹੀਂ ਕੀਤੀ, ਪਰ ਇਹ ਜ਼ਰੂਰ ਕਿਹਾ ਕਿ RCMP ਇੰਡੀਆ ਦੇ ਨਾਲ ਲਗਾਤਾਰ ਇੰਗੇਜ ਕਰ ਰਿਹਾ ਹੈ ਅਤੇ ਰਿਲੇਸ਼ਨਸ਼ਿਪਸ ਬਿਲਡ ਕੀਤੀਆਂ ਜਾ ਰਹੀਆਂ ਨੇ, ਕਹਿੰਦੇ ਕਿਉਂਕਿ ਅਸੀਂ ਉਹਨਾਂ ਦੀ ਇੰਪੋਰਟੈਂਸ ਨੂੰ ਸਮਝਦੇ ਹਾਂ। ਤੁਹਾਨੂੰ ਯਾਦ ਹੋਏਗਾ ਕਿ ਅਰਲੀਅਰ ਦਿਸ ਈਅਰ ਜਿਹੜੇ ਇੰਡੀਆ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਅਜੀਤ ਡੋਵਾਲ, ਉਹ ਵੀ ਆਪਣੀ ਟੀਮ ਦੇ ਨਾਲ ਇੱਥੇ ਕੈਨੇਡਾ ਆ ਕੇ ਗਏ ਸੀ ਅਤੇ ਉਹ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਤੇ ਬਾਕੀ RCMP ਦੇ ਅਧਿਕਾਰੀਆਂ ਵਗੈਰਾ ਨਾਲ ਮੁਲਾਕਾਤ ਕਰਕੇ ਗਏ ਸੀ। ਅਤੇ ਉਸ ਤੋਂ ਬਾਅਦ ਇਹ ਗੱਲ ਆਈ ਸੀ ਕਿ ਇੱਥੇ RCMP ਵੱਲੋਂ ਵੀ ਹੁਣ ਜਿਹੜੀ ਇੰਟੈਲੀਜੈਂਸ ਸ਼ੇਅਰਿੰਗ ਆ ਜਾਂ ਜਿਹੜੀ ਇਨਵੈਸਟੀਗੇਸ਼ਨਸ ਦੇ ਵਿੱਚ ਤਾਲਮੇਲ ਆ ਉਹ ਇੰਡੀਅਨ ਏਜੰਸੀਜ਼ ਦੇ ਨਾਲ, ਇੰਡੀਅਨ ਸਿਕਿਉਰਿਟੀ ਆਪਰੇਟਰਸ ਦੇ ਨਾਲ ਉਹ ਵਧਾਉਣ ਦੇ ਵੱਲ ਵੀ ਕੰਮ ਕੀਤਾ ਜਾ ਰਿਹਾ ਹੈ। ਸੋ ਉਹ ਸਾਰੀ ਬੈਕਗਰਾਊਂਡ ਦੇ ਵਿੱਚ ਆ ਹੁਣ ਜਿਹੜੀਆਂ ਟ੍ਰੇਡ ਟਾਕਸ ਨੇ, ਪਰ ਇਨ ਬਿਟਵੀਨ ਦਿਨੇਸ਼ ਪਟਨਾਇਕ ਦੀ ਇਹ ਇੰਟਰਵਿਊ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ, ਕਹਿੰਦੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਨਾ, ਕਹਿੰਦੇ ਉਹਨਾਂ ਦੇ ਵਿੱਚ ਜਿਹੜੀਆਂ ਕੁਝ ਐਲੀਗੇਸ਼ਨਸ ਨੇ, ਕਹਿੰਦੇ ਉਹਦੇ ਵਿੱਚ ਕੁਝ ਜੈਨੂਇਨ ਕੁਝ ਸਹੀ ਕੰਸਰਨਸ ਵੀ ਨੇ, ਪਰ ਬਹੁਤ ਸਾਰੀਆਂ ਗੱਲਾਂ ਉਹਦੇ ਵਿੱਚ ਫੈਂਟਸੀ ਨੇ ਕਿ ਮਨਕੜੰਤ ਗੱਲਾਂ ਨੇ ਕਈ। ਸੋ ਇਹ ਜਿਹੜੀ ਇੰਟਰਵਿਊ ਆ ਅੱਜ ਗਲੋਬ ਐਂਡ ਮੇਲ ਦੇ ਵਿੱਚ ਪ੍ਰਕਾਸ਼ਿਤ ਹੋਈ ਆ। ਕਹਿੰਦੇ ਡਿਫੈਂਸ ਵਾਲਿਆਂ ਦੇ ਵੀਜ਼ੇ ਬੰਦ ਕੀਤੇ ਹੋਏ ਨੇ ਇੰਡੀਆ ਨੇ, ਭਾਵੇਂ ਕੋਈ ਇੱਥੇ ਕੈਨੇਡੀਅਨ ਆਰਮੀ ਦੇ ਵਿੱਚ ਕੋਈ ਅਫਸਰ ਹੋਵੇ, ਕੋਈ ਅਧਿਕਾਰੀ ਹੋਵੇ ਜਾਂ RCMP ਜਾਂ ਪੁਲਿਸ ਦੇ ਵਿੱਚ, ਕਹਿੰਦੇ ਭਾਰਤ ਵੱਲੋਂ ਉਹਨਾਂ ਦੇ ਵੀਜ਼ਾਜ਼ ਵੀ ਨੇ ਜਿਹੜੇ ਉਹ ਬੰਦ ਕੀਤੇ ਹੋਏ ਨੇ। ਸੋ ਆਹ ਵਟਸਐਪ 'ਤੇ ਕਾਫੀ ਰਿਐਕਸ਼ਨ ਹੈ ਜੀ ਸਾਰੀ ਗੱਲਬਾਤ ਦਾ, ਪਰ ਆਹ ਜਿਹੜੀ ਗੱਲਬਾਤ ਆ ਸਾਰੀ ਇੰਟਰਵਿਊ ਦੇ ਵਿੱਚੋਂ ਹੀ ਹੈ ਜੀ। ਮੈਂ ਤਾਂ ਜਿਹੜੀ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਆ ਤੁਸੀਂ ਜਾ ਕੇ ਖੁਦ ਗਲੋਬ ਐਂਡ ਮੇਲ ਦੇ ਵਿੱਚ ਪੜ੍ਹ ਸਕਦੇ ਹੋ ਇਹ। ਬਾਕੀ ਜਿਹੜੀ ਉਹ ਰਿਪੋਰਟ ਹੈਗੀ ਆ ਜਿਹੜੀ ਕਿ CC's ਵੱਲੋਂ ਜਾਰੀ ਕੀਤੀ ਗਈ ਸੀ, ਜਿਹਦੇ ਬਾਰੇ ਕਾਫੀ ਐਕਸਟੈਂਸਿਵਲੀ ਅਸੀਂ ਰਿਪੋਰਟ ਵੀ ਕੀਤਾ ਸੀ ਅਰਲੀਅਰ ਇਨ ਮੇ, ਜਿਹੜੀ 2025 ਰਿਪੋਰਟ, CC's ਐਨੂਅਲ 2025 ਰਿਪੋਰਟ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਵੀ 5 ਮੁਲਕ ਅਜਿਹੇ ਨੇ ਜਿਹੜੇ ਕੈਨੇਡਾ ਦੇ ਵਿੱਚ ਅਜੇ ਵੀ ਫੋਰਨ ਇੰਟਰਫੇਰੈਂਸ ਦਾ ਪ੍ਰਮੁੱਖ ਸਰੋਤ ਨੇ, ਚਾਈਨਾ, ਇੰਡੀਆ, ਰਸ਼ੀਆ, ਇਰਾਨ ਅਤੇ ਪਾਕਿਸਤਾਨ, ਅਤੇ ਇਹਨਾਂ ਵੱਲੋਂ ਕੈਨੇਡਾ ਦੇ ਵਿੱਚ ਮੈਡਲਿੰਗ ਅਤੇ ਸਪਾਈਂਗ ਦਾ ਕੰਮ ਕੀਤਾ ਜਾ ਰਿਹਾ, ਅਤੇ ਸੋ ਉਹਦੇ ਵਿੱਚ ਜਿਹੜਾ ਇੰਡੀਆ ਦੇ ਨਾਲ ਸੰਬੰਧਿਤ ਸੈਕਸ਼ਨ ਸੀ ਉਹਦੇ ਬਾਰੇ ਇਹੀ ਕਿਹਾ ਗਿਆ ਸੀ ਕਿ ਇੰਡੀਆ ਵੱਲੋਂ ਕੁਝ ਕੋਵਰਟ ਰਿਲੇਸ਼ਨਸ਼ਿਪਸ ਸਥਾਪਿਤ ਕੀਤੇ ਜਾਂਦੇ ਨੇ ਕੈਨੇਡੀਅਨ ਪੋਲੀਟੀਸ਼ੀਅਨਸ ਨਾਲ, ਜਰਨਲਿਸਟਸ ਨਾਲ, ਮੈਂਬਰਸ ਆਫ ਇੰਡੋ ਕੈਨੇਡੀਅਨ ਕਮਿਊਨਿਟੀ ਦੇ ਨਾਲ, ਤਾਂ ਕਿ ਉਹ ਭਾਰਤ ਦਾ ਜਿਹੜੇ ਇੰਟਰਸਟਸ ਨੇ ਉਹਨਾਂ ਨੂੰ ਐਡਵਾਂਸ ਕਰਨ ਦੇ ਵਿੱਚ ਜਿਹੜਾ ਇਨਫਲੂਐਂਸ ਆ ਉਹ ਵਰਤ ਸਕਣ। ਫਿਰ ਟਰਾਂਸਨੈਸ਼ਨਲ ਓਪਰੇਸ਼ਨ ਦੀ ਗੱਲ ਉਹਦੇ ਵਿੱਚ ਕੀਤੀ ਗਈ ਸੀ, ਅਤੇ ਨਾਲ ਹੀ ਉਸੇ ਰਿਪੋਰਟ ਦੇ ਵਿੱਚ ਇਹ ਗੱਲ ਵੀ ਆਖੀ ਗਈ ਸੀ ਕਿ ਜਿਹੜੇ ਕੈਨੇਡਾ ਦੇ ਵਿੱਚ ਬੇਸਡ ਖਾਲਿਸਤਾਨੀ ਐਕਸਟ੍ਰੀਮਿਸਟਸ ਨੇ ਉਹ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਵਾਸਤੇ ਵੀ ਇੱਕ ਖਤਰਾ ਹੈ, ਇੱਕ ਕੰਸਰਨ ਹੈ ਜਿਹਨੂੰ ਕਿ ਰੈਗੂਲਰਲੀ ਮੋਨੀਟਰ ਕਰਨਾ ਜ਼ਰੂਰੀ ਹੈ। ਪਰ ਨਾਲ ਹੀ ਉਹ 'ਚ ਇਹ ਵੀ ਆਖਿਆ ਗਿਆ ਸੀ ਕਿ ਜਿਹੜੇ ਪੀਸਫੁਲ ਤਰੀਕੇ ਨਾਲ ਖਾਲਿਸਤਾਨ ਦੀ ਮੰਗ ਕਰਦੇ ਨੇ ਵੀ ਉਹ ਕੈਨੇਡੀਅਨ ਲਾਅ ਦੇ ਮੁਤਾਬਕ ਉਹਦੇ ਵਿੱਚ ਕੁਝ ਗਲਤ ਨਹੀਂ ਹੈ। ਤੁਸੀਂ ਸੁਣ ਰਹੇ ਹੋ ਕਨੈਕਟ FM 91.5। ਵਟਸਐਪ 'ਤੇ ਇੱਕ ਹੋਰ ਮੈਸੇਜ ਆਇਆ, ਕਹਿੰਦੇ ਵੀ ਬੰਦ ਨਹੀਂ ਹੈ ਵੀਜ਼ਾ, ਬਟ ਦੇ ਸਕਰੂਟਨਾਈਜ਼, ਕਹਿੰਦੇ ਸਕਰੂਟਨੀ ਦੇ ਉੱਪਰ ਟਾਈਮ ਜ਼ਿਆਦਾ ਲੱਗਦਾ। ਕਹਿੰਦੇ ਵਨ ਆਫ ਮਾਈ ਫਰੈਂਡਸ ਹੂ ਇਜ਼ ਵਿਦ ਦ ਪੁਲਿਸ, ਉਹਨਾਂ ਨੂੰ ਰੀਸੈਂਟਲੀ ਵੀਜ਼ਾ ਮਿਲਿਆ ਹੈ ਪਰ ਟਾਈਮ ਜ਼ਿਆਦਾ ਲੱਗਿਆ ਵੀਜ਼ਾ ਗ੍ਰਾਂਟ ਹੋਣ ਦੇ ਵਿੱਚ। ਸੋ ਇਹ ਕਨਫਲਿਕਟਿੰਗ ਰਿਪੋਰਟਾਂ ਨੇ ਜਿਹੜੀਆਂ ਕਿ ਸਾਡੇ ਸੁਣਨ ਵਾਲੇ ਸਾਂਝੀ ਕਰ ਰਹੇ ਨੇ। ਕਈਆਂ ਦਾ ਕਹਿਣਾ ਕਿ ਵੀਜ਼ਾ ਮਿਲਦਾ ਹੀ ਕੋਈ ਨਹੀਂ, ਅਤੇ ਇੱਕ ਦਾ ਕਹਿਣਾ ਕਿ ਵੀਜ਼ਾ ਮਿਲ ਜਾਂਦਾ ਪਰ ਟਾਈਮ ਜ਼ਿਆਦਾ ਲੱਗਦਾ ਹੈ। ਅੱਛਾ, ਅੱਜ ਸਵੇਰੇ ਨਾ ਲੈਂਗਲੀ ਸਕੂਲ ਡਿਸਟ੍ਰਿਕਟ ਦੇ ਦਾ ਇੱਕ ਸਕੂਲ ਹੈਗਾ ਪਾਰਕਸਾਈਡ ਸੈਂਟੀਨੀਅਲ ਐਲੀਮੈਂਟਰੀ, ਜਿਹੜਾ ਕਿ 33 ਐਵਨਿਊ ਅਤੇ 270 ਸਟਰੀਟ ਲੱਗੇ ਆ, ਉਹਨਾਂ ਵੱਲੋਂ ਇੱਕ ਈਮੇਲ ਭੇਜੀ ਗਈ ਹੈ ਪੇਰੈਂਟਸ ਨੂੰ ਕਿ ਸਕੂਲ 10 ਵਜੇ ਸ਼ੁਰੂ ਹੋਏਗਾ ਜੀ, ਕਿਉਂਕਿ ਬਿਜਲੀ ਗਈ ਹੋਈ ਆ। ਸੋ ਬਿਕੋਜ਼ ਆਫ ਪਾਵਰ ਆਊਟੇਜ ਜਿਹੜੀ ਸਕੂਲ ਜਿਹੜੀ ਕਲਾਸਾਂ ਨੇ ਉਹ ਲੇਟ ਸ਼ੁਰੂ ਹੋਣਗੀਆਂ 10 ਵਜੇ। ਬਾਕੀ ਇਹ ਦੱਸਿਆ ਗਿਆ ਕਿ ਈਮੇਲ ਅਤੇ ਵੈਬਸਾਈਟ ਵਗੈਰਾ ਅਪਡੇਟਸ ਵਾਸਤੇ ਜ਼ਰੂਰ ਚੈੱਕ ਕਰਦੇ ਰਹੋ। ਖਬਰਾਂ ਦਾ ਬੁਲੇਟਿਨ ਤੁਸੀਂ ਸੁਣ ਰਹੇ ਸੀ। ਜਸਪ੍ਰੀਤ ਜੀ ਨੇ ਜਿਹੜੀ ਗੱਲ ਸਾਂਝੀ ਕੀਤੀ ਆ ਵੀ ਸਟੀਵਨ ਗਿਬੋ ਜਿਹੜੇ ਜਸਟਿਨ ਟਰੂਡੋ ਦੇ ਐਰਾ ਦੇ ਵਿੱਚ ਬਣੇ ਮੈਂਬਰ ਆਫ ਪਾਰਲੀਮੈਂਟ, ਫਿਰ ਐਨਵਾਇਰਮੈਂਟ ਮਿਨਿਸਟਰ ਰਹੇ, ਅਤੇ ਜਦੋਂ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣਦੇ ਨੇ ਉਦੋਂ ਉਹਨਾਂ ਨੂੰ ਹੈਰੀਟੇਜ ਮੰਤਰਾਲਾ ਦੇ ਦਿੱਤਾ ਗਿਆ। ਪਰ ਮਾਰਕ ਕਾਰਨੀ ਵੱਲੋਂ ਜਿਸ ਤਰ੍ਹਾਂ ਹੁਣ ਐਲਬਰਟਾ ਦੇ ਨਾਲ MOU ਕੀਤਾ ਗਿਆ, ਫਿਰ ਅੱਗੇ ਪਾਈਪਲਾਈਨ ਦੀ ਗੱਲ ਹੋ ਰਹੀ ਆ, ਐਨਵਾਇਰਮੈਂਟ ਸੰਬੰਧੀ ਜਿਹੜੀਆਂ ਪੋਲਿਸੀਜ਼ ਪਿਛਲੇ 10 ਸਾਲਾਂ ਦੇ ਵਿੱਚ ਟਰੂਡੋ ਐਸਟੈਬਲਿਸ਼ਮੈਂਟ ਵੱਲੋਂ ਲਾਗੂ ਕੀਤੀਆਂ ਗਈਆਂ ਸੀ, ਉਹਨਾਂ ਨੂੰ ਹੁਣ ਕਾਫੀ ਹੱਦ ਤੱਕ ਡਾਇਲਿਊਟ ਕੀਤਾ ਜਾ ਰਿਹਾ, ਕਈਆਂ ਨੂੰ ਬਿਲਕੁਲ ਹੀ ਹੁਣ ਨਕਾਰਿਆ ਜਾ ਰਿਹਾ ਹੈ ਕਾਰਨੀ ਲਿਬਰਲਸ ਵੱਲੋਂ। ਉੱਤੋਂ ਜ਼ਾਹਰ ਹੈ ਕਿ ਸਟੀਵਨ ਗਿਬੋ ਬੜੇ ਨਾਰਾਜ਼ ਨੇ, ਕਿਉਂਕਿ ਪਹਿਲਾਂ ਇਹ ਐਨਵਾਇਰਮੈਂਟਲਿਸਟ ਰਹੇ ਨੇ, ਗ੍ਰੀਨ ਪੀਸ ਨਾਲ ਸੰਬੰਧਿਤ ਰਹੇ ਨੇ, ਅਤੇ ਇੱਕ ਤਾਂ ਸਮਾਂ ਅਜਿਹਾ ਵੀ ਸੀ ਜਦੋਂ ਇਹ ਐਕਟਿਵਿਸਟ ਹੋਇਆ ਕਰਦੇ ਸੀ, ਉਦੋਂ ਐਲਬਰਟਾ ਦੇ ਪ੍ਰੀਮੀਅਰ ਦੇ ਘਰ ਦੇ ਛੱਤ 'ਤੇ ਚੜ੍ਹ ਕੇ ਇਹਨਾਂ ਨੇ ਇੱਕ ਐਨਵਾਇਰਮੈਂਟਲ ਸਲੋਗਨ ਵਾਲਾ ਝੰਡਾ ਉੱਥੇ ਲਾ ਤਾ ਸੀ, ਅਰੈਸਟ ਅਰੁਸਟ ਵੀ ਹੋਏ ਸੀ ਉਦੋਂ। ਸੋ ਜ਼ਾਹਿਰ ਹੈ ਕਿ ਜਿਹੜੀ ਐਨਵਾਇਰਮੈਂਟ ਪ੍ਰਤੀ ਜਿਸ ਤਰ੍ਹਾਂ ਦੀ ਬਿਰਤੀ ਇਹ ਰੱਖਦੇ ਨੇ, ਜਿਸ ਤਰ੍ਹਾਂ ਦਾ ਇਹਨਾਂ ਦਾ ਵਿਊ ਪੁਆਇੰਟ ਆ ਕਿ ਕੈਨੇਡਾ ਦਾ ਜਿਹੜਾ ਰੀਸੋਰਸਿਸ ਨੇ ਉਹ ਜ਼ਮੀਨ ਦੇ ਥੱਲੇ ਹੀ ਰਹਿਣੇ ਚਾਹੀਦੇ ਨੇ, ਭਾਵ ਐਕਸਟ੍ਰੈਕਸ਼ਨ ਨਹੀਂ ਹੋਣੀ ਚਾਹੀਦੀ। ਮਾਰਕ ਕਾਰਨੀ ਨੇ ਆ ਕੇ ਉਹ ਜਿਹੜੀ ਸਾਰੀ ਦੀ ਸਾਰੀ ਜਿਹੜਾ ਇੱਕ ਤਾਮਝਾਮ ਪਿਛਲੇ 10 ਸਾਲਾਂ ਸੈੱਟ ਹੋਇਆ ਸੀ, ਜਾਂ ਕਹਿ ਲਓ ਜਿਹੜਾ ਸੈੱਟ ਨਹੀਂ ਸੀ ਹੋਇਆ, ਉਹਦੇ ਵਿੱਚ ਵੱਡੀ ਤਬਦੀਲੀ ਕੀਤੀ ਆ। ਅਤੇ ਹੁਣ ਸਟੀਵਨ ਗਿਬੋ ਐਸ ਸੂਨ ਐਜ਼ ਇਸੇ ਹਫ਼ਤੇ ਦੇ ਵਿੱਚ ਹੋ ਸਕਦਾ ਕਿ ਲਿਬਰਲ ਪਾਰਟੀ ਤੋਂ ਅਸਤੀਫਾ ਦੇ ਦੇਣ। ਕਾਰਨੀ ਲਿਬਰਲਸ ਨੂੰ ਵੈਸੇ ਅਜੇ ਇੱਕ ਬੜੀ ਮਾਈਨਿਊਟ ਜਿਹੀ ਜਿਹੜੀ ਮੈਜੋਰਿਟੀ ਮਿਲੀ, 174 ਸੀਟਾਂ ਨੇ, ਮੈਜੋਰਿਟੀ ਵਾਸਤੇ 172 ਚਾਹੀਦੀਆਂ, ਅਤੇ ਮੈਜੋਰਿਟੀ ਵੀ ਤਾਂ ਹੋ ਸਕੀ ਹੈ ਕਿਉਂਕਿ 5 MP ਅਤੇ ਦੂਜੀਆਂ ਪਾਰਟੀਆਂ ਤੋਂ ਫਲੋਰ ਕ੍ਰੋਸ ਕਰਕੇ ਆ ਗਏ ਨੇ। ਹੁਣ ਇੱਥੇ ਇੰਟਰਸਟਿੰਗ ਗੱਲ ਇਹ ਹੋਣੀ ਆ ਕਿ ਜੇ ਸਟੀਵਨ ਗਿਬੋ ਇਸੇ ਹਫ਼ਤੇ ਸੱਚਮੁੱਚ ਇੰਡੀਪੈਂਡੈਂਟ ਹੋ ਕੇ ਬੈਠ ਜਾਂਦੇ ਨੇ, ਅਤੇ ਇਹ ਸੀਟਾਂ ਦੀ ਗਿਣਤੀ ਘੱਟ ਕੇ ਲਿਬਰਲ ਪਾਰਟੀ ਦੀ ਰਹਿ ਜਾਣੀ 173, ਅਤੇ ਇਹ ਨਾ ਭੁੱਲੀਏ ਨੇਟ ਅਰਸਕਿਨ ਸਮਿਥ ਜਿਹੜੇ ਕਿ ਓਨਟੈਰੀਓ ਦੇ MP ਨੇ, ਜਿਨ੍ਹਾਂ ਨੇ ਕਿ ਓਨਟੈਰੀਓ ਦੀ ਲਿਬਰਲ ਪਾਰਟੀ ਅਤੇ ਓਨਟੈਰੀਓ ਦੀ ਸੂਬਾਈ ਸਿਆਸਤ ਦੇ ਵਿੱਚ ਦਾਖਲ ਹੋਣ ਦਾ ਸੁਪਨਾ ਸਿਰਜਿਆ ਸੀ, ਪਰ ਉੱਥੇ ਜਿਹੜੀ ਇੱਕ ਵੋਟ ਦੀ ਨੋਮੀਨੇਸ਼ਨ ਚੋਣ ਸੀ ਉਹ ਹਾਰ ਗਏ, ਅਤੇ ਨੋਮੀਨੇਸ਼ਨ ਖਿਲਾਫ਼ ਉਹਨਾਂ ਨੇ ਅਪੀਲ ਕੀਤੀ ਸੀ, ਉਹਨਾਂ ਦੀ ਅਪੀਲ ਰੱਦ ਕਰ ਦਿੱਤੀ ਗਈ ਆ। ਸੋ ਨੇਟ ਅਰਸਕਿਨ ਸਮਿਥ ਵੀ ਅਨਾਊਂਸ ਆਲਰੇਡੀ ਕਰ ਚੁੱਕੇ ਨੇ ਕਿ ਜਦੋਂ ਪਾਰਲੀਮੈਂਟ ਦਾ ਇਹ ਸੈਸ਼ਨ ਅਗਲੇ ਮਹੀਨੇ ਖਤਮ ਹੋਏਗਾ, ਉਸ ਤੋਂ ਬਾਅਦ ਅਸਤੀਫਾ ਉਹਨਾਂ ਨੇ ਵੀ ਦੇ ਦੇਣਾ ਹੈ। ਸੋ ਫੈਡਰਲ ਸਿਆਸਤ ਤੋਂ ਉਲਾਂਭੇ ਹੋ ਜਾਣਗੇ, ਮਤਲਬ ਕਿ ਲਿਬਰਲ ਪਾਰਟੀ ਦੀਆਂ ਸੀਟਾਂ ਘੱਟ ਕੇ 172 ਰਹਿ ਜਾਣਗੀਆਂ, ਜੋ ਕਿ ਰੇਜ਼ਰ ਥਿਨ ਮੈਜੋਰਿਟੀ ਦਾ ਨੰਬਰ ਹੈ। ਅਤੇ ਇਹ ਨਾ ਭੁੱਲੀਏ ਕਿ ਇਸੇ ਹੀ ਹਫ਼ਤੇ ਇਹ ਖਬਰ ਸਾਹਮਣੇ ਆਈ, ਐਕਚੁਲੀ ਓਵਰ ਦ ਵੀਕਐਂਡ, 14 ਲਿਬਰਲ MPs ਨੇ ਚਿੱਠੀ ਲਿਖੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ, ਅਤੇ 14 MPs ਇਸ ਗੱਲ ਤੋਂ ਖਫਾ ਨੇ ਕਿ ਮਾਰਕ ਕਾਰਨੀ ਵੱਲੋਂ ਐਲਬਰਟਾ ਦੇ ਨਾਲ ਜਿਸ ਤਰ੍ਹਾਂ ਹੁਣ ਪਾਈਪਲਾਈਨ ਦੀ ਗੱਲ ਨੂੰ ਅੱਗੇ ਧੋਰਿਆ ਜਾ ਰਿਹਾ, ਜਿਹੜੇ ਕਲਾਈਮੇਟ ਸੰਬੰਧੀ ਜਿਹੜੀਆਂ ਪਹਿਲਾਂ ਚੀਜ਼ਾਂ ਲਾਗੂ ਕੀਤੀਆਂ ਗਈਆਂ ਸੀ ਉਹਨਾਂ ਨੂੰ ਹੁਣ ਕਹਿ ਲਓ ਕੈਂਸਲ ਕੀਤਾ ਜਾ ਰਿਹਾ, ਜਾਂ ਉਹਨਾਂ ਨੂੰ ਹੁਣ ਡਾਇਲਿਊਟ ਕੀਤਾ ਜਾ ਰਿਹਾ, ਉਹ ਤੋਂ 14 MP ਬੜੇ ਨਾਰਾਜ਼ ਨੇ। 14 ਦੇ 14 ਦੇ ਨਾਮ ਨਹੀਂ ਸੀ ਸਾਹਮਣੇ ਆਏ, ਪਰ ਇਹ ਦੱਸਿਆ ਗਿਆ ਸੀ ਵੀ ਉਹਨਾਂ ਦੇ ਵਿੱਚੋਂ ਇੱਕ ਤਾਂ ਸਟੀਵਨ ਗਿਬੋ ਨੇ। ਸੋ ਜੇ ਸਟੀਵਨ ਗਿਬੋ ਅਸਤੀਫਾ ਦੇ ਜਾਂਦੇ ਨੇ ਐਨਵਾਇਰਮੈਂਟਲ ਕਾਰਨਾਂ ਕਰਕੇ, ਤਾਂ ਕੀ ਬਾਕੀ ਦੇ 14 ਦੇ ਵਿੱਚੋਂ ਵੀ ਕੋਈ ਅਜਿਹਾ MP ਹੋ ਸਕਦਾ ਜਿਹੜਾ ਕਿ ਸਟੀਵਨ ਗਿਬੋ ਦੇ ਪਿੱਛੇ ਪਿੱਛੇ ਉਹ ਵੀ ਪਾਰਟੀ ਛੱਡ ਦੇਵੇ, ਜਾਂ ਸਿਆਸਤ ਛੱਡੇ ਜਾਂ ਪਾਰਟੀ ਛੱਡੇ, ਜੋ ਵੀ ਹੋਇਆ, ਲਿਬਰਲ ਪਾਰਟੀ ਦੀ ਸੀਟ ਘੱਟਦੀ ਆ। ਅੱਛਾ, ਪਾਰਟੀ ਛੱਡੇ ਦਾ ਜ਼ਿਆਦਾ ਨੁਕਸਾਨ ਆ ਜੇ ਤਾਂ ਅਗਲਾ ਸਿਆਸਤ ਹੀ ਛੱਡ ਜਾਵੇ, ਇਹ ਕਹੇ ਕਿ ਜੀ ਮੈਂ ਆਪਣੀ ਸੀਟ ਹੀ ਛੱਡ ਰਿਹਾ, ਮੈਂ MP ਹੀ ਨਹੀਂ ਰਹਿਣਾ ਇਸ ਪਾਰਟੀ ਦੇ ਵਿੱਚ, ਅਤੇ ਮੈਂ ਸਿਆਸਤ ਵੀ ਛੱਡ ਦੇਣੀ ਆ, ਫਿਰ ਤਾਂ ਚਲੋ ਬਾਏ ਇਲੈਕਸ਼ਨ ਕਰਾ ਕੇ ਤੁਹਾਡੇ ਕੋਲ ਸੀਟ ਨੂੰ ਰੀਗੇਨ ਕਰਨ ਦਾ ਚਾਂਸ ਹੈਗਾ। ਪਰ ਜੇ ਅਗਲਾ ਪਾਰਟੀ ਛੱਡ ਕੇ ਬਹਿ ਗਿਆ ਇੰਡੀਪੈਂਡੈਂਟ ਹੋ ਕੇ, ਫਿਰ ਉਹਦੇ ਨਾਲ ਜਿਹੜੇ ਨੰਬਰਸ ਨੇ ਆ ਸਮੀਕਰਨ ਨੇ ਉਹਨਾਂ ਦੀ ਮਜ਼ਬੂਤੀ ਉਹਨੂੰ ਖੋਰਾ ਲੱਗ ਜਾਣਾ। ਸੋ ਇਹ ਦੇਖਣਾ ਹੋਏਗਾ ਕਿ ਸਟੀਵਨ ਗਿਬੋ ਦੇ ਨਾਲ ਪਿੱਛੇ ਪਿੱਛੇ ਕੀ ਕੋਈ ਹੋਰ ਲਿਬਰਲ MP ਵੀ ਪਾਰਟੀ ਇਸੇ ਤਰ੍ਹਾਂ ਛੱਡਦਾ ਹੈ, ਅਤੇ ਕੀ ਇੰਡੀਪੈਂਡੈਂਟ ਹੋ ਕੇ ਬਹਿੰਦਾ, ਕਿਉਂਕਿ ਜਿਹੜੀ ਉਹ 14 MPs ਦਾ ਗਰੁੱਪ ਹੈ, ਜੇ 14 ਜਣਿਆਂ ਨੇ ਚਿੱਠੀ ਲਿਖੀ ਹੈ ਵੀਕਐਂਡ 'ਤੇ ਪ੍ਰਧਾਨ ਮੰਤਰੀ ਨੂੰ, ਅਤੇ ਨਾਮ ਉਹਨਾਂ ਦੇ ਗੁਪਤ ਰੱਖੇ ਗਏ ਨੇ, ਸਿਰਫ ਇਹ ਸੀ ਵੀ ਸਟੀਵਨ ਗਿਬੋ ਤਾਂ ਉਹਨਾਂ ਵਿੱਚੋਂ ਇੱਕ ਹੈਗੇ ਹੀ ਨੇ, ਫਿਰ ਕੀ ਬਾਕੀ ਵੀ ਕੋਈ ਇਸ ਤਰ੍ਹਾਂ ਦਾ ਜੇਰਾ ਕਰੇਗਾ ਜਿਹੜਾ ਕਹੇਗਾ ਕਿ ਠੀਕ ਹੈ ਜੀ ਮੈਂ ਪਾਰਟੀ ਤੋਂ ਪਾਸੇ ਹੋਣ ਲੱਗਾ। ਸੋ ਰਿਮੇਨਸ ਟੂ ਬੀ ਸੀਨ, ਇਹ ਦੇਖਣਾ ਹੋਏਗਾ। ਐਲਬਰਟਾ ਦੇ ਵਿੱਚ ਜਿਹੜੀ ਮੀਟਿੰਗ ਚੱਲ ਰਹੀ ਹੈ ਵੈਸਟਰਨ ਪ੍ਰੀਮੀਅਰਸ ਦੀ ਕਾਨਫਰੰਸ ਕੈਨਾਨੈਸਕਸ 'ਚ, ਜਿਹੜੀ ਕਿ ਅੱਜ ਉਹਦਾ ਦੂਜਾ ਦਿਨ ਆ, ਅੱਜ ਆਖਰੀ ਦਿਨ ਆ, ਦੂਜਾ ਅਤੇ ਆਖਰੀ ਦਿਨ. ਮਕਸਦ ਤਾਂ ਦੇਖੋ ਇਹ ਹੁੰਦਾ ਕਿ ਜਦੋਂ ਪੱਛਮੀ ਸੂਬਿਆਂ ਦੇ ਪ੍ਰੀਮੀਅਰ ਮਿਲਦੇ ਨੇ, ਸੱਤ ਜਣੇ ਨੇ ਇਹ, ਕਿ ਟ੍ਰੇਡ ਬਾਰੇ ਅਤੇ ਆਪਸੀ ਤਾਲਮੇਲ ਨੂੰ ਵਧਾਉਣ ਬਾਰੇ ਗੱਲ ਹੋਵੇ. ਪਰ ਐਤਕੀ ਇੱਕ ਤਾਂ ਐਲਬਰਟਾ ਦੇ ਵਿੱਚ ਉਹ ਸੈਪਰੇਸ਼ਨ ਜਾਂ ਜਿਹੜਾ ਰੈਫਰੈਂਡਮ ਹੈ, ਸੈਪਰੇਟਿਸਟ ਰੈਫਰੈਂਡਮ, ਉਹਦਾ ਪਰਛਾਵਾਂ. ਦੂਜਾ ਜਿਹੜੀ ਤਲਖੀ ਵਧੀ ਹੋਈ ਆ ਬੀ ਸੀ ਅਤੇ ਐਲਬਰਟਾ ਦੇ ਵਿਚਕਾਰ, ਐਲਬਰਟਾ ਦੀ ਨਵੀਂ ਪਾਈਪਲਾਈਨ ਨੂੰ ਲੈ ਕੇ, ਇਹਦੇ ਪਰਛਾਵੇਂ ਅਧੀਨ ਇਹ ਉਹਦੇ ਹੇਠ ਇਹ ਮੀਟਿੰਗ ਚੱਲ ਰਹੀ ਆ. ਜਿਵੇਂ ਤੁਸੀਂ ਖਬਰਾਂ ਦੇ ਬੁਲੇਟਿਨ 'ਚ ਵੀ ਸੁਣਿਆ ਕਿ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ, ਕਹਿੰਦੇ ਮੈਂ ਤਾਂ ਇਸ ਗੱਲ ਨੂੰ ਲੈ ਕੇ ਬੜਾ ਸ਼ਸ਼ੋ ਪੰਜ 'ਚ ਹਾਂ ਕਿ ਅਸੀਂ ਅਜਿਹੇ ਸੂਬੇ ਦੇ ਵਿੱਚ ਕਿਉਂ ਇਹ ਮੁਲਾਕਾਤ ਕਰ ਰਹੇ ਹਾਂ ਜਿਹਦੇ ਵਿੱਚ ਪੱਛਮੀ ਸੂਬਿਆਂ ਦੀ ਗੱਲ ਤਾਂ ਕੋਆਪਰੇਸ਼ਨ ਦੀ ਹੋਣੀ ਆ, ਪਰ ਹੋਸਟਿੰਗ ਉਸ ਸੂਬੇ ਦੀ ਪ੍ਰੀਮੀਅਰ ਵੱਲੋਂ ਕੀਤੀ ਜਾ ਰਹੀ ਆ ਜਿਹੜੇ ਕਿ ਕੈਨੇਡਾ ਤੋਂ ਵੱਖ ਹੋਣ ਦੀ ਤਿਆਰੀ ਦੇ ਵਿੱਚ ਲੱਗੇ ਹੋਏ ਨੇ. ਈਬੀ ਨੇ ਇਹ ਗੱਲ ਵੀ ਆਖੀ ਆ ਕਿ ਦੇਖੋ ਜਿਹੜੀ ਉਹ ਪਾਈਪਲਾਈਨ ਦੀ ਗੱਲ ਐਲਬਰਟਾ ਨਾਲ ਕਰ ਰਹੀ ਹੈ ਫੈਡਰਲ ਸਰਕਾਰ, ਕਿ ਜਿਹੜਾ ਟੈਂਕਰ ਬੈਨ ਆ ਬੀ ਸੀ ਦੇ ਨੌਰਥ ਕੋਸਟ ਤੋਂ ਤੇਲ ਦਾ ਟੈਂਕਰ ਨਹੀਂ ਲੰਘ ਸਕਦਾ, ਉਹਦੇ ਉੱਪਰ ਬੈਨ ਲੱਗਿਆ ਹੋਇਆ, ਜਿਹਦੇ ਕਰਕੇ ਬੀ ਸੀ ਦੇ ਨੌਰਥ ਕੋਸਟ ਤੱਕ ਕੋਈ ਪਾਈਪਲਾਈਨ ਨਹੀਂ ਬਣਦੀ. ਕਿਉਂਕਿ ਪਾਈਪਲਾਈਨ ਬਣਾ ਕੇ ਕਰਨਾ ਕੀ ਹੈ ਜੇ ਉੱਥੇ ਨੌਰਥ ਕੋਸਟ 'ਤੇ ਟੈਂਕਰ ਬੈਨ ਆ, ਉਹ ਪਾਈਪਲਾਈਨ 'ਚੋਂ ਤੇਲ ਕੱਢ ਕੇ ਲੱਦ ਕੇ ਅੱਗੇ ਲੈ ਕੇ ਕਿਵੇਂ ਜਾਣਾ? ਸੋ ਇਸ ਕਰਕੇ ਪਾਈਪਲਾਈਨ ਨਹੀਂ ਬਣਦੀ. ਅਤੇ ਈਬੀ ਨੇ ਇੱਕ ਵਾਰ ਫਿਰ ਕਿਹਾ ਵੀ ਜਿਹੜਾ ਟੈਂਕਰ ਬੈਨ ਆ ਉਹ ਹਟਣਾ ਨਹੀਂ ਚਾਹੀਦਾ. ਜਿਹੜੀ ਐਲਬਰਟਾ ਦੀ ਪ੍ਰੀਮੀਅਰ ਨੇ ਡੇਨੀਅਲ ਸਮਿਥ, ਉਹਨਾਂ ਨੇ ਪਹਿਲਾਂ ਤਾਂ ਓਵਰ ਦ ਵੀਕਐਂਡ ਜਸਟਿਨ ਟਰੂਡੋ ਨੂੰ ਨਿਸ਼ਾਨੇ 'ਤੇ ਲਿਆ ਸੀ. ਉਹਨਾਂ 14 ਲਿਬਰਲ ਐਮ ਪੀਜ਼ ਨੂੰ ਕਾਵਰਡ, ਉਹਨਾਂ ਨੂੰ ਕਾਇਰ ਆਖਿਆ ਸੀ, ਜਿਨ੍ਹਾਂ ਨੇ ਗੁਮਨਾਮ ਚਿੱਠੀ ਲਿਖੀ ਪ੍ਰਧਾਨ ਮੰਤਰੀ ਦੇ ਨਾਮ ਅਤੇ ਇਸ ਗੱਲ ਦੀ ਮੁਖਾਲਫਤ ਕੀਤੀ ਵੀ ਤੁਸੀਂ ਐਲਬਰਟਾ ਦੇ ਨਾਲ ਆਹ ਐਗਰੀਮੈਂਟਸ ਵਗੈਰਾ ਕਰਕੇ ਪਾਈਪਲਾਈਨ ਦਾ ਕੰਮ ਅੱਗੇ ਕਿਉਂ ਕਰ ਰਹੇ ਹੋ, ਤੋਰ ਰਹੇ ਹੋ, ਕਾਰਬਨ ਪ੍ਰਾਈਸਿੰਗ ਇੰਡਸਟਰੀ ਜਿਹੜੀ ਇੰਡਸਟਰੀਅਲ ਕਾਰਬਨ ਪ੍ਰਾਈਸਿੰਗ ਆ ਉਹ ਐਲਬਰਟਾ ਵਾਸਤੇ ਕਿਉਂ ਘਟਾਈ ਆ? ਸੋ ਡੈਨੀਅਲ ਸਮਿਥ ਨੇ ਪਹਿਲਾਂ ਤਾਂ ਉਹਨਾਂ ਦਾ ਉਹਨਾਂ ਦੇ ਉੱਪਰ ਨਿਸ਼ਾਨਾ ਸਾਧਿਆ ਸੀ, ਪਰ ਕੱਲ੍ਹ ਸਪੈਸੀਫਿਕਲੀ ਡੈਨੀਅਲ ਸਮਿਥ ਨੇ ਪ੍ਰੀਮੀਅਰ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੂੰ ਅਤੇ ਈਬੀ ਤੋਂ ਪਹਿਲਾਂ ਬੀ ਸੀ ਦੇ ਵਿੱਚ ਰਹੇ ਹੋਰਨਾਂ ਪ੍ਰੀਮੀਅਰਸ ਨੂੰ ਵੀ ਸਿੰਗਲ ਆਊਟ ਕੀਤਾ. ਉਹਨਾਂ ਕਿਹਾ ਭਾਵੇਂ ਉਹ ਜੌਨ ਹੋਰਗਨ ਸਨ, ਭਾਵੇਂ ਉਹ ਕ੍ਰਿਸਟੀ ਕਲਾਰਕ ਸਨ, ਇਹਨਾਂ ਨੇ ਹਮੇਸ਼ਾ ਹੀ ਜਿਹੜੀ ਐਲਬਰਟਾ ਦੇ ਰੀਸੋਰਸਿਸ ਨੇ ਉਹਨਾਂ ਦੇ ਖਿਲਾਫ ਗੱਲ ਕੀਤੀ ਆ. ਉਹਨਾਂ ਨੇ ਇਹ ਵੀ ਆਖਿਆ ਵੀ ਜਿਹੜੇ ਪੋਰਟਸ ਨੇ, ਜਦੋਂ ਗੱਲ ਹੁੰਦੀ ਆ ਨਾ ਵੀ ਨੌਰਥ ਕੋਸਟ ਦੇ ਤੱਕ ਪਾਈਪਲਾਈਨ ਨਾ ਆਵੇ, ਜਿਹੜੇ ਪੋਰਟ ਨੇ, ਪੋਰਟ ਇਕੱਲੇ ਬੀ ਸੀ ਦੇ ਨਹੀਂ ਹੈਗੇ, ਪੋਰਟ ਤਾਂ ਪੂਰੇ ਕੈਨੇਡਾ ਦੇ ਨੇ. ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਦੇਖੋ ਕੱਲ੍ਹ ਗੱਲ ਇਹ ਕੀਤੀ ਸੀ ਕਿ ਜਿਹੜੇ ਆਹ ਪੂਰੇ ਸਾਰੇ ਵਾਅਦੇ ਕੀਤੇ ਜਾ ਰਹੇ ਨੇ ਸੈਪਰੇਸ਼ਨ ਨੂੰ ਲੈ ਕੇ, ਰੈਫਰੈਂਡਮ ਨੂੰ ਲੈ ਕੇ, ਕਹਿੰਦੇ ਬੜਾ ਡੇਂਜਰਸ ਕੰਮ ਹੈ ਇਹ, ਬੜਾ ਡੇਂਜਰਸ ਬਲੱਫ ਆ. ਮਾਰਕ ਕਾਰਨੀ ਨੇ ਉਹ ਗੱਲ ਉਸ ਸਮੇਂ ਦਾ ਚੇਤਾ ਕਰਾਇਆ 2016 ਦਾ, ਜਦੋਂ ਯੂਕੇ ਨੇ ਯੂਰੋਪੀਅਨ ਯੂਨੀਅਨ ਦਾ ਸਾਥ ਛੱਡਿਆ ਸੀ, ਬ੍ਰੈਗਜ਼ਿਟ ਹੋਇਆ ਸੀ ਜਦੋਂ. ਉਸ ਸਮੇਂ ਮਾਰਕ ਕਾਰਨੀ ਬੈਂਕ ਆਫ ਇੰਗਲੈਂਡ ਦੇ ਗਵਰਨਰ ਸੀਗੇ ਅਤੇ ਇਹਨਾਂ ਨੇ ਇਹ ਗੱਲ ਆਖੀ ਸੀ ਕਿ ਜੇ ਯੂਕੇ ਇਸ ਤਰ੍ਹਾਂ ਯੂਰੋਪੀਅਨ ਯੂਨੀਅਨ ਤੋਂ ਵੱਖਰਾ ਹੁੰਦਾ ਆ ਤਾਂ ਉਹਦੇ ਕਰਕੇ ਇਕੋਨਮੀ ਦੇ ਉੱਪਰ ਬੜਾ ਮਾੜਾ ਅਸਰ ਪਏਗਾ. ਅਤੇ ਮਾਰਕ ਕਾਰਨੀ ਨੇ ਕੱਲ੍ਹ ਕਿਹਾ ਕਿ ਤੁਸੀਂ ਦੇਖੋ ਵੀ ਰੈਫਰੈਂਡਮ ਦੀ ਗੱਲ, ਬ੍ਰੈਗਜ਼ਿਟ ਦੀ ਗੱਲ ਜਦੋਂ ਯੂਕੇ 'ਚ ਚੱਲੀ ਸੀ ਤਾਂ ਲੋਕਾਂ ਨੇ ਅਜਿਹੀ ਚੀਜ਼ ਵਾਸਤੇ ਵੋਟ ਕਰਤਾ ਜਿਹਦੇ ਬਾਰੇ ਉਹਨਾਂ ਨੂੰ ਅਸਲ ਦੇ ਵਿੱਚ ਪੂਰੀ ਸਮਝ ਨਹੀਂ ਸੀ ਕਿ ਇਹਦਾ ਇੰਪੈਕਟ ਹੋਏਗਾ ਕੀ. ਅਤੇ ਹੁਣ 10 ਸਾਲਾਂ ਮਗਰੋਂ ਅਜੇ ਵੀ ਬ੍ਰੈਗਜ਼ਿਟ ਦੇ ਕੁਝ ਜਿਹੜੇ ਅਸਰ ਨੇ ਉਹਨਾਂ ਨੂੰ ਉਹਨਾਂ ਤੋਂ ਖਹਿੜਾ ਛਡਾਉਣ ਦੇ ਲਈ ਜਾਂ ਉਹਨਾਂ ਨੂੰ ਬਿਹਤਰ ਕਰਨ ਲਈ, ਉਹਨਾਂ ਦੇ ਸੁਧਾਰਨ ਲਈ ਅਜੇ ਵੀ ਯੂਕੇ ਦੇ ਵਿੱਚ ਉਪਰਾਲੇ ਚੱਲ ਰਹੇ ਨੇ ਕਿ ਬ੍ਰੈਗਜ਼ਿਟ ਕਰਕੇ ਨੁਕਸਾਨ ਹੋਇਆ. ਵੈਸੇ ਇੱਕ ਨਾ ਰਿਪੋਰਟ ਸੀਗੀ ਜਿਹੜੀ ਪਿਛਲੇ ਸਾਲ ਸਾਂਝੀ ਕੀਤੀ ਗਈ ਸੀ ਦਾ ਲੰਡਨ ਇਕਨੋਮਿਕ ਵੱਲੋਂ, ਉਹਨਾਂ ਨੇ ਇਹ ਦੱਸਿਆ ਸੀ ਕਿ ਬ੍ਰੈਗਜ਼ਿਟ ਤੋਂ ਬਾਅਦ 2016 ਤੋਂ ਲੈ ਕੇ 2025 ਦੇ ਵਿਚਕਾਰ ਯੂਕੇ ਦੀ ਇਕੋਨਮੀ, ਯੂਕੇ ਦੀ GDP 'ਚ 8% ਦੀ ਗਿਰਾਵਟ ਆਈ ਆ. ਕੱਲ੍ਹ ਇੱਕ ਸਰਵੇਖਣ ਵੀ ਐਂਗਸ ਰੀਡ ਪੋਲ ਇੱਕ ਜਿਹੜੀ ਰਿਲੀਜ਼ ਕੀਤੀ ਗਈ ਆ ਜਿਹੜੀ ਕਿ 22-24 May ਦੇ ਵਿਚਕਾਰ ਕੀਤੀ ਗਈ ਸੀ. 800 ਐਲਬਰਟਨਸ ਨੂੰ ਸਵਾਲ ਪੁੱਛਿਆ ਗਿਆ ਇਸ ਸੈਪਰੇਟਿਜ਼ਮ ਦੇ ਰੈਫਰੈਂਡਮ ਬਾਰੇ. 60% ਨੇ ਇਹ ਕਿਹਾ ਕਿ ਉਹ ਕੈਨੇਡਾ ਦੇ ਵਿੱਚ ਰਹਿਣ ਨੂੰ ਤਰਜੀਹ ਦੇਣਗੇ, 35% ਨੇ ਕਿਹਾ ਕਿ ਅਸੀਂ ਸੈਪਰੇਟ ਹੋਣ ਨੂੰ ਤਰਜੀਹ ਦੇਵਾਂਗੇ. ਜਿਹੜਾ ਸੈਪਰੇਸ਼ਨ ਦਾ ਸਵਾਲ ਹੈ, ਦੇਖੋ ਜਿਹੜਾ ਰੈਫਰੈਂਡਮ ਐਲਬਰਟਾ 'ਚ ਹੋਣਾ, ਉਹ ਹੋਣਾ ਤਾਂ 19 October ਨੂੰ ਹੈ, ਉਹ ਤਾਂ ਤਾਰੀਖ ਤੈਅ ਹੈ. ਉਹਦੇ ਵਿੱਚ ਪਹਿਲਾਂ 9 ਸਵਾਲ ਤਾਂ ਸੀਗੇ ਜਿਨ੍ਹਾਂ ਦੇ ਵਿੱਚੋਂ ਕੁਝ ਕੌਨਸਟੀਟਿਊਸ਼ਨਲ ਕੁਐਸਚਨ ਸੀ ਅਤੇ ਕੁਝ ਇਮੀਗ੍ਰੇਸ਼ਨ ਨਾਲ ਸੰਬੰਧਿਤ ਸਵਾਲ ਸਨ. 10ਵਾਂ ਸਵਾਲ ਉਹਦੇ ਵਿੱਚ ਆ ਰੈਫਰੈਂਡਮ ਨਾਲ ਰਿਲੇਟਡ, ਉਹ ਪਿਛਲੇ ਹਫ਼ਤੇ ਐਡ ਕੀਤਾ ਗਿਆ. ਅਤੇ ਉਹ ਸਵਾਲ ਵੀ ਅਜਿਹਾ ਸਿੱਧਾ ਰੈਫਰੈਂਡਮ ਸੈਪਰੇਟ ਹੋਣ ਦੇ ਉੱਪਰ ਸਿੱਧੀ SNO ਦੀ ਵੋਟ ਨਹੀਂ ਆ, ਇਹ ਹੈ ਕਿ ਕੀ ਸੈਪਰੇਸ਼ਨ ਵਾਸਤੇ ਰੈਫਰੈਂਡਮ ਕਰਵਾਈਏ ਕਿ ਨਾ ਕਰਵਾਈਏ, ਉਹਦਾ ਰੈਫਰੈਂਡਮ ਹੈ. ਇਹ 37 ਸ਼ਬਦਾਂ ਦਾ ਸਵਾਲ ਹੈ, 37 words ਦਾ ਕੁਐਸਚਨ ਆ, ਜਿਹਦੇ ਬਾਰੇ ਜਦੋਂ ਇਹ ਸਰਵੇ ਦੇ ਵਿੱਚ ਪੁੱਛਿਆ ਗਿਆ 51% ਲੋਕਾਂ ਦਾ ਕਹਿਣਾ ਸੀ ਕਿ ਜਿਹੜਾ ਸਵਾਲ ਆ ਉਹ ਕਨਫਿਊਜ਼ਿੰਗ ਬਹੁਤ ਆ. ਸਵਾਲ ਹੈ ਕਿ ਕਿ ਸ਼ੁੱਡ ਅਲਬਰਟਾ ਰਿਮੇਨ ਅ ਪ੍ਰੋਵਿੰਸ ਆਫ ਕੈਨੇਡਾ ਔਰ ਸ਼ੁੱਡ ਦੀ ਗਵਰਨਮੈਂਟ ਆਫ ਅਲਬਰਟਾ ਕਮੈਂਸ ਦ ਲੀਗਲ ਪ੍ਰੋਸੈਸ ਰਿਕੁਆਇਰਡ ਅੰਡਰ ਦੀ ਕੈਨੇਡੀਅਨ ਕੋਨਸਟੀਟਿਊਸ਼ਨ ਟੂ ਹੋਲਡ ਅ ਬਾਇੰਡਿੰਗ ਪ੍ਰੋਵਿੰਸ਼ੀਅਲ ਰੈਫਰੈਂਡਮ ਔਨ ਵੈਦਰ ਔਰ ਨਾਟ ਅਲਬਰਟਾ ਸ਼ੁੱਡ ਸੈਪਰੇਟ ਫਰੋਮ ਕੈਨੇਡਾ 51% ਲੋਕਾਂ ਨੂੰ ਲੱਗਿਆ ਕਿ ਇਹ ਜਿਹੜਾ ਸਵਾਲ ਹੈ ਇਹ ਬੜਾ ਕਨਫਿਊਜ਼ਿੰਗ ਹੈ, ਗੁੰਝਲਦਾਰ ਸਵਾਲ ਹੈ। ਕੁਐਸਚਨ ਬੇਸਿਕਲੀ ਹੈ ਕਿ ਅਲਬਰਟਾ ਕੈਨੇਡਾ ਦਾ ਹਿੱਸਾ ਰਹੇ ਜਾਂ ਅਲਬਰਟਾ ਦੀ ਸਰਕਾਰ ਇੱਕ ਅਜਿਹਾ ਲੀਗਲ ਪ੍ਰੋਸੈਸ ਸ਼ੁਰੂ ਕਰੇ ਜਿਹੜਾ ਕਿ ਕੈਨੇਡੀਅਨ ਕੋਨਸਟੀਟਿਊਸ਼ਨ, ਕੈਨੇਡੀਅਨ ਸੰਵਿਧਾਨ ਦੇ ਅਧੀਨ ਇੱਕ ਬਾਇੰਡਿੰਗ ਪ੍ਰੋਵਿੰਸ਼ੀਅਲ ਰੈਫਰੈਂਡਮ, ਭਾਵ ਕਿ ਇੱਕ ਅਜਿਹਾ ਰੈਫਰੈਂਡਮ ਜਿਹਦਾ ਕਿ ਨਤੀਜਾ ਮੰਨਣਾ ਪਏਗਾ, ਉਹ ਕਰਵਾਇਆ ਜਾਵੇ ਜਿਹਦੇ ਵਿੱਚ ਇਹ ਸਵਾਲ ਪੁੱਛਿਆ ਜਾਏਗਾ ਕਿ ਕੀ ਅਲਬਰਟਾ ਨੂੰ ਕੈਨੇਡਾ ਤੋਂ ਸੈਪਰੇਟ ਹੋਣਾ ਚਾਹੀਦਾ। ਸੋ ਅਜੇ ਰੈਫਰੈਂਡਮ ਇਸ ਗੱਲ 'ਤੇ ਆ ਕਿ ਕੀ ਅਲਬਰਟਾ ਕੈਨੇਡਾ ਦਾ ਹਿੱਸਾ ਰਹੇ ਜਾਂ ਫਿਰ ਅਲਬਰਟਾ ਦੀ ਸਰਕਾਰ ਇੱਕ ਅਜਿਹਾ ਲੀਗਲ ਪ੍ਰੋਸੈਸ ਸ਼ੁਰੂ ਕਰੇ ਕੋਨਸਟੀਟਿਊਸ਼ਨ ਦੇ ਅਧੀਨ ਜਿਹਦੇ ਰਾਹੀਂ ਫਿਰ ਇੱਕ ਰੈਫਰੈਂਡਮ ਹੋਵੇ ਕਿ ਕੀ ਅਲਬਰਟਾ ਨੇ ਸੈਪਰੇਟ ਹੋਣਾ ਕਿ ਨਹੀਂ। ਸੋ ਪਹਿਲਾਂ ਇਹ ਰੈਫਰੈਂਡਮ ਦਾ ਸਵਾਲ ਇਸ ਬਾਰੇ ਹੈ ਕਿ ਰੈਫਰੈਂਡਮ ਸੈਪਰੇਸ਼ਨ ਦਾ ਕਰਾਉਣਾ ਵੀ ਹੈ ਕਿ ਨਹੀਂ। ਹੁਣ ਦੇਖੋ ਇਹ ਸਾਰੀ ਸਥਿਤੀ ਅਜਿਹੀ ਬਣ ਗਈ ਹੈ, ਇਹਦੇ ਵਿੱਚ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨਾ ਦੂਜਿਆਂ ਨੂੰ ਤਾਂ ਦੋਸ਼ ਦੇਈ ਜਾਂਦੇ ਆ ਕਿ ਜੀ ਭਾਵੇਂ ਜਸਟਿਨ ਟਰੂਡੋ ਦੀਆਂ ਪੋਲਿਸੀ ਸੀਗੀਆਂ ਜਾਂ BC ਦੇ ਸਾਬਕਾ ਪ੍ਰੀਮੀਅਰਸ ਅਤੇ ਹੁਣ ਦੇ ਮੌਜੂਦਾ ਪ੍ਰੀਮੀਅਰ ਦੀਆਂ ਪੋਲਿਸੀਜ਼ ਨੇ ਜੋ ਕਿ ਅਲਬਰਟਾ ਦੇ ਰੀਸੋਰਸਿਸ ਨੂੰ ਆਪਣੇ ਪੋਰਟ ਤੱਕ ਦਾ ਐਕਸੈਸ ਜਾਂ ਪਾਈਪਲਾਈਨ ਬਣਨ ਦੇ ਰਾਹ ਦੇ ਵਿੱਚ ਟਿੱਕਾ ਡਾਉਂਦੀਆਂ ਨੇ, ਵੀ ਉਹ ਕਾਰਨ ਹੈ ਕਿ ਸੈਪਰੇਟਿਸਟ ਸੈਂਟੀਮੈਂਟ ਪ੍ਰਬਲ ਹੋਇਆ। ਪਰ ਇੱਕ ਗੱਲ ਇਹ ਵੀ ਹੈਗੀ ਆ ਕਿ ਡੈਨੀਅਲ ਸਮਿਥ ਨੇ ਖੁਦ ਹੀ ਪਿਛਲੇ ਸਾਲ ਇਹਨਾਂ ਦੀ ਸਰਕਾਰ ਨੇ ਰੂਲਸ ਦੇ ਵਿੱਚ ਤਬਦੀਲੀਆਂ ਵੀ ਕੀਤੀਆਂ ਜਿਹਦੇ ਨਾਲ ਕਿ ਜਿਹੜਾ ਇਹ ਜਿਹੜਾ ਸਿਟੀਜ਼ਨ ਇਨੀਸ਼ੀਏਟਿਵ ਐਕਟ ਆ ਉਹਦੇ ਵਿੱਚ ਤਬਦੀਲੀਆਂ ਕੀਤੀਆਂ ਜਿਹਦੇ ਨਾਲ ਇਹ ਰੈਫਰੈਂਡਮ ਸੰਬੰਧੀ ਜਿਹੜੀਆਂ ਪਟੀਸ਼ਨਸ ਨੇ ਉਹਨਾਂ ਉਹ ਸੌਖੀਆਂ ਕਰ ਦਿੱਤੀਆਂ ਗਈਆਂ। ਪੁਰਾਣਾ ਰੂਲ ਕੀ ਸੀ ਕਿ ਜਿੰਨੇ ਅਲਬਰਟਾ ਦੇ ਵਿੱਚ ਰਜਿਸਟਰਡ ਵੋਟਰਸ ਨੇ ਜੇ ਸਿਟੀਜ਼ਨ ਇਨੀਸ਼ੀਏਟਿਵ ਐਕਟ ਦੇ ਅਧੀਨ ਕਿਸੇ ਗਰੁੱਪ ਨੇ ਕੋਈ ਵੀ ਕਾਰਵਾਈ ਕਰਾਉਣੀ ਆ ਤਾਂ ਜਿੰਨੇ ਰਜਿਸਟਰਡ ਵੋਟਰਸ ਨੇ ਉਹਦਾ 20% ਵੋਟਰਸ ਤੋਂ ਤੁਹਾਨੂੰ ਸਿਗਨੇਚਰਸ ਪਟੀਸ਼ਨ ਦੇ ਉੱਪਰ ਲੈਣੇ ਪੈਣਗੇ, ਜੋ ਕਿ ਨੰਬਰ ਬਣਦਾ ਸੀ ਤਕਰੀਬਨ 6 ਲੱਖ ਦਾ। ਪਰ ਪਿਛਲੇ ਸਾਲ ਰੂਲ ਚੇਂਜ ਕਰਤਾ ਡੈਨੀਅਲ ਸਮਿਥ ਨੇ, ਇਹਨਾਂ ਦੀ ਸਰਕਾਰ ਨੇ, ਕਿ ਪਿਛਲੇ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਜਿੰਨੇ ਲੋਕਾਂ ਨੇ ਵੋਟ ਪਾਈ ਸੀ ਉਹਦਾ 10% ਹਿੱਸਾ ਜੇ ਕਿਸੇ ਪਟੀਸ਼ਨ 'ਤੇ ਹਸਤਾਖਰ ਕਰ ਦਿੰਦੇ ਨੇ ਤਾਂ ਉਹ ਜਿਹੜੀ ਪਟੀਸ਼ਨ ਆ ਉਹਨੂੰ ਫਿਰ ਵੈਰੀਫਾਈ ਕਰਨ ਤੋਂ ਬਾਅਦ ਉੱਤੇ ਕਾਰਵਾਈ ਹੋਏਗੀ। ਜਿੱਥੇ ਪਹਿਲਾਂ 6 ਲੱਖ ਤੱਕ ਸਿਗਨੇਚਰਸ ਦੀ ਲੋੜ ਪੈਣੀ ਸੀ, ਆ ਰੂਲ ਦੇ ਵਿੱਚ ਤਬਦੀਲੀ ਦਾ ਮਤਲਬ ਹੋਇਆ ਕਿ 1,78,000 ਸਿਗਨੇਚਰਸ ਨਾਲ ਜਿਹੜੀ ਪਟੀਸ਼ਨ ਆ ਉਹ ਉਸ ਥਰੈਸ਼ਹੋਲਡ ਨੂੰ, ਉਸ ਬਾਰ ਨੂੰ ਕ੍ਰੋਸ ਕਰ ਜਾਂਦੀ ਸੀ। ਅਤੇ ਜਿਹੜੀ ਪਟੀਸ਼ਨ ਇਹ ਸੀ ਕਿ ਕੈਨੇਡਾ ਤੋਂ ਵੱਖ ਹੋਵੇ ਅਲਬਰਟਾ, ਜਿਹੜੇ ਕਿ ਸੈਪਰੇਟਿਸਟ ਦੀ ਪਟੀਸ਼ਨ ਸੀ, ਉਹਨਾਂ ਨੇ 3 ਲੱਖ ਤੋਂ ਵੱਧ ਹਸਤਾਖਰ ਇਕੱਠੇ ਕਰ ਲਏ, ਅਤੇ ਉਹਨਾਂ ਤੋਂ ਵੀ ਪਹਿਲਾਂ ਇੱਕ ਹੋਰ ਪਟੀਸ਼ਨ ਜਿਹੜੇ ਕਿ ਕੈਨੇਡਾ 'ਚ ਰਹਿਣਾ ਚਾਹੁੰਦੇ ਨੇ ਉਹਨਾਂ ਨੇ 4 ਲੱਖ ਤੋਂ ਵੀ ਵੱਧ ਹਸਤਾਖਰ ਇਕੱਠੇ ਕਰ ਲਏ ਸੀ। ਅਤੇ ਡੈਨੀਅਲ ਸਮਿਥ ਦਾ ਕਹਿਣਾ ਕਿ ਜਦੋਂ 7 ਲੱਖ ਬੰਦੇ ਇਸ ਗੱਲ ਦੇ ਉੱਪਰ ਆਪਣੀ ਰਾਏ ਜ਼ਾਹਰ ਕਰ ਰਹੇ ਹੋਣ ਕਿ ਕੈਨੇਡਾ 'ਚ ਰਹਿਣਾ ਕਿ ਨਹੀਂ ਰਹਿਣਾ, ਫਿਰ ਉਹਨਾਂ ਦੀ ਗੱਲ ਸੁਣਨੀ ਬਣਦੀ ਆ। ਜਿਹੜੀ ਸੈਪਰੇਟਿਸਟ ਵਾਲੀ ਪਟੀਸ਼ਨ ਸੀ ਉਹਨਾਂ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ ਅਲਬਰਟਾ ਦੇ ਵਿੱਚ, ਅਤੇ ਉਹਦੇ ਬਾਵਜੂਦ ਹੁਣ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦਾ ਕਹਿਣਾ ਕਿ ਜੀ ਅਸੀਂ ਇਹ ਜਿਹੜਾ ਰੈਫਰੈਂਡਮ ਦੇ ਵਿੱਚ ਆ ਸਵਾਲ ਜ਼ਰੂਰ ਪੁੱਛਾਂਗੇ। ਹੁਣ ਦੇਖੋ ਇਹ ਸਾਰੀ ਕਵੈਦ ਕੀਤੀ ਕਿਉਂ ਜਾ ਰਹੀ ਹੈ, ਇੱਕ ਇਹਦੇ ਵਿੱਚ ਹੋਰ ਇੰਟਰਸਟਿੰਗ ਪਹਿਲੂ ਆ। ਇਹ ਸਾਰਾ ਇਸ ਕਰਕੇ ਕੀਤਾ ਜਾ ਰਿਹਾ ਕਿ ਦੇਖੋ ਜੀ ਅਲਬਰਟਾ ਦੇ ਲੋਕ ਨਾਰਾਜ਼ ਨੇ ਕਿ ਅਲਬਰਟਾ ਦੇ ਰੀਸੋਰਸਿਸ ਨੂੰ ਉਹਨਾਂ ਦਾ ਬਣਦਾ ਜਿਹੜਾ ਐਕਸੈਸ ਆ ਉਹ ਕੈਨੇਡਾ ਦੇ ਵਿੱਚ ਮਿਲਦਾ ਨਹੀਂ, ਕੈਨੇਡਾ ਦੀ ਸਰਕਾਰ ਦੀਆਂ ਨੀਤੀਆਂ ਇਹੋ ਜਿਹੀਆਂ ਨੇ ਜਾਂ ਇਹੋ ਜਿਹੀਆਂ ਰਹੀਆਂ ਨੇ ਜੋ ਅਲਬਰਟਾ ਦਾ ਨੁਕਸਾਨ ਕਰਦੀਆਂ ਨੇ। ਪਰ ਹੁਣ ਆ ਰੈਫਰੈਂਡਮ ਵਾਲੀ ਤਲਵਾਰ ਅਜਿਹੀ ਲਟਕ ਗਈ, ਜਿਹੜੀ ਪਾਈਪਲਾਈਨ ਦੇ ਉੱਪਰ ਗੱਲ ਚੱਲ ਰਹੀ ਆ ਫੈਡਰਲ ਸਰਕਾਰ ਅਤੇ ਅਲਬਰਟਾ ਦੀ ਸਰਕਾਰ ਵਿਚਕਾਰ, ਜਿਹਦੇ ਬਾਰੇ ਅਲਬਰਟਾ ਦੀ ਗਵਰਨਮੈਂਟ ਨੇ 1 ਜੁਲਾਈ ਤੱਕ ਮੇਜਰ ਪ੍ਰੋਜੈਕਟ ਆਫਿਸ ਨੂੰ ਆਪਣਾ ਪ੍ਰੋਜੈਕਟ ਬਣਾ ਕੇ ਸਬਮਿਟ ਕਰਨਾ, ਉਹਦੇ ਵਾਸਤੇ ਅਜੇ ਵੀ ਕੋਈ ਪ੍ਰਾਈਵੇਟ ਕੰਪਨੀ ਮੂਹਰੇ ਨਹੀਂ ਆਈ, ਕੋਈ ਪ੍ਰਾਈਵੇਟ ਪ੍ਰਪੋਨੈਂਟ ਨਹੀਂ ਹੈ, ਵਾਰ ਵਾਰ ਇਹ ਗੱਲ ਹੁੰਦੀ ਹੈ। ਅਤੇ ਜੇ ਹੁਣ ਆ ਤਲਵਾਰ ਹੀ ਲਟਕ ਗਈ ਹੈ ਰੈਫਰੈਂਡਮ ਦੀ, ਅਤੇ ਕਈ ਮਾਹਰਾਂ ਦਾ ਇਹ ਕਹਿਣਾ ਕਿ ਕੋਈ ਵੀ ਪ੍ਰਾਈਵੇਟ ਕੰਪਨੀ ਅਜਿਹੇ ਹਾਲਾਤ ਦੇ ਵਿੱਚ ਕਿਸੇ ਵੀ ਪ੍ਰੋਜੈਕਟ ਨੂੰ ਹੱਥ ਪਾਉਣ ਦੀ ਗੱਲ ਕਿਉਂ ਕਰੇਗੀ। ਸੋ ਇਹ ਦੇਖਣਾ ਹੋਏਗਾ ਕਿ ਕੀ 1 ਜੁਲਾਈ ਤੱਕ ਜਾਂ 1 ਜੁਲਾਈ ਤੋਂ ਬਾਅਦ ਅਤੇ ਇਹ 19 ਅਕਤੂਬਰ ਨੂੰ ਹੋਣ ਵਾਲੇ ਰੈਫਰੈਂਡਮ ਤੋਂ ਪਹਿਲਾਂ ਕੀ ਕੋਈ ਪ੍ਰਾਈਵੇਟ ਪ੍ਰਪੋਨੈਂਟ ਅਲਬਰਟਾ ਤੋਂ BC ਤੱਕ ਨਵੀਂ ਪਾਈਪਲਾਈਨ ਵਿਛਾਉਣ ਦੇ ਵਾਸਤੇ ਆਪਣਾ ਹੱਥ ਚੱਕਦਾ ਹੈ, ਡੂ ਦੇ ਰੇਜ਼ ਦੇਅਰ ਹੈਂਡ, ਕਿ ਉਹ ਆਪਣਾ ਅੱਗੇ ਆਉਂਦੇ ਨੇ ਕਿ ਨਹੀਂ, ਇਹ ਦੇਖਣਾ ਹੋਏਗਾ। ਸੋ ਕਾਫੀ ਜਿਹੜੀ ਪੋਲੀਟਿਕਸ ਆ ਉਹਦੇ ਵਿੱਚ ਕਾਫੀ ਇਸ ਵੇਲੇ ਇਹ ਜਿਹੜੇ ਸਿਆਸੀ ਤੜਕੇ ਨੇ ਉਹ ਲੱਗ ਰਹੇ ਨੇ।